ਆਰੰਭ ਵਾਲੇ ਅਧਿਆਇ ਸਤਿਕਾਰਯੋਗ ਬ੍ਰਹਮ ਗਿਆਨੀ ਬਾਬਾ ਰਾਮ ਕੌਰ ਸਾਹਿਬ ਜੀ, ਭਾਈ ਗੁਰਬਖਸ਼ ਸਿੰਘ ਜੀ, ਜਿਨ੍ਹਾਂ ਦਾ ਨਾਮ ਆਪਾਂ ਇਤਿਹਾਸ ਦੇ ਵਿੱਚੋਂ ਦਰਸ਼ਨ ਕਰਨੇ ਹਾਂ, ਉਹਨਾਂ ਦੇ ਮੁਬਾਰਕ ਜੀਵਨ ਦੇ ਕੁਝ ਇੱਕ ਅਧਿਆਇ ਆਪਾਂ ਸਰਵਣ ਕਰ ਰਹੇ ਹਾਂ। ਚੱਲ ਰਹੀ ਜੋ ਕਥਾ ਹੈ ਸਰਵਣ ਕੀਤਾ ਕਿ ਕਿਸ ਪ੍ਰਕਾਰ ਲਾਹੌਰ ਦਾ ਸੂਬੇਦਾਰ ਲਵਪੁਰ ਤੋਂ ਲਾਹੌਰ ਤੋਂ ਬਾਬਾ ਜੀ ਕੇ ਨਗਰ ਰਮਦਾਸ ਪਹੁੰਚਿਆ ਹੈ ਔਰ ਜਾ ਕੇ ਖਿਮਾ ਜਾਚਨਾ ਇਸ ਬਾਤ ਦੀ ਕੀਤੀ ਕਿ ਬਾਬਾ ਜੀ ਭੁਲੇਖੇ ਦੇ ਨਾਲ ਜਿਹੜੇ ਇਸ ਥਾਂ ਤੇ ਤੁਰਕ ਮਲੇਸ਼ ਆਏ ਆਪ ਜੀਓ ਕੀ ਮਹਿਮਾ ਤੋਂ ਅਣਜਾਣ ਨੇ, ਭੁਲੇਖੇ ਦੇ ਨਾਲ ਇਸ ਨਗਰ ਨੂੰ ਉਹਨਾਂ ਨੇ ਲੁੱਟ ਲਿਆ ਹੈ, ਤੁਸੀਂ ਦੱਸਣਾ ਕਰੋ ਬਈ ਜੋ ਵੀ ਨੁਕਸਾਨ ਹੋਇਆ ਹੈ ਮੈਂ ਉਸ ਨੁਕਸਾਨ ਦੀ ਭਰਪਾਈ ਕਰਾਂਗਾ, ਕੱਲਾ ਕੱਲਾ ਸਮਾਨ ਸੌਂਝ ਸਮੱਗਰੀ ਭਾਵੇਂ ਕੋਈ ਮਾਲ ਡੰਗਰ ਅਸਬਾਬ ਵੀ ਹੋਵੇ ਉਹ ਵੀ ਮੈਂ ਵਾਪਸ ਕਰਨ ਦਾ ਹੱਕਦਾਰ ਹੋਵਾਂਗਾ। ਨੁਕਸਾਨ ਹੋਇਆ ਕੀ ਹੈ ਇਹ ਤਾਂ ਭਲਾ ਦੱਸੋ, ਪਰ ਜਿਨ੍ਹਾਂ ਦਾ ਅੰਦਰ ਇੱਕ ਰਸ ਬਿਰਤੀ ਸਾਧ ਸੰਗਤ ਜੀਓ ਅਡੋਲ ਸੀ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ, ਸੁਖ ਸਨੇਹੋ ਅਰ ਭੈ ਨਹੀਂ ਜਾਕਾ, ਕੰਚਨ ਮਾਟੀ ਮਾਨਾ, ਜਿਨ੍ਹਾਂ ਦੀ ਅੰਦਰ ਬਿਰਤੀ ਬ੍ਰਹਮ ਨਾਲ ਟਿਕੀ ਹੋਈ ਹੈ, ਜੁੜੀ ਹੋਈ ਹੈ, ਕਹਿੰਦੇ ਨੁਕਸਾਨ ਸਾਡਾ ਭਲਾ ਕਾਹਦਾ ਨੁਕਸਾਨ ਹੋਣਾ ਹੈ। ਵੇਖ ਕਰਕੇ ਸਾਹਮਣੇ ਲੱਗੇ ਕਹਿਣ, ਕਹਿੰਦੇ ਭਾਈ ਰੇਸ਼ਮ ਦੀਆਂ ਡੋਰਾਂ ਨਹੀਂ, ਚਲੋ ਤੁਸੀਂ ਉਹ ਲਭਾ ਦਿਓ। ਹੈਰਾਨ ਰਹਿ ਗਿਆ ਵੀ ਇੰਨੀ ਵੱਡੀ ਭਾਵ ਸਾਰਾ ਹੀ ਡੇਰਾ ਸਾਰਾ ਹੀ ਥਾਂ ਨਗਰ ਸਾਰਾ ਹੀ ਲੁੱਟ ਲਿਆ ਤੇ ਬਾਬਾ ਜੀ ਕੇਵਲ ਰੇਸ਼ਮ ਦੀਆਂ ਡੋਰਾਂ ਤੱਕ ਹੀ ਕਹਿ ਰਹੇ ਹਨ। ਉਸ ਥਾਂ ਤੇ ਬਾਬਾ ਜੀਆਂ ਨੂੰ ਤੱਕਿਆ ਵੇਖਿਆ ਕਿ ਕਿਸ ਪ੍ਰਕਾਰ ਲਾਵੀਂ ਘੋੜੀ ਤੇ ਇਹ ਸਵਾਰੀ ਕਰਦੇ ਹਨ, ਬਿਨਾਂ ਵਾਗਾ ਪਾਇਆ ਬਿਨਾਂ ਕਾਠੀ ਪਾਇਆ। ਬੇਨਤੀ ਕੀਤੀ ਕਿ ਚਲੋ ਤੁਸੀਂ ਸਾਡੇ ਨਾਲ ਲਾਹੌਰ, ਜਿੰਨਾ ਵੀ ਸਮਾਂ ਤੁਹਾਡਾ ਚਿੱਤ ਕਰੇ ਤੁਸੀਂ ਸਾਡੇ ਕੋਲ ਉਸ ਥਾਂ ਤੇ ਠਹਿਰੋ, ਲਾਹੌਰ ਆਪਣੇ ਨਾਲ ਲੈ ਕਰਕੇ ਉਸ ਥਾਂ ਤੇ ਗਿਆ ਹੈ ਬਾਬਾ ਜੀਆਂ ਨੂੰ ਨਾਲ ਆਪਣੇ ਬ੍ਰਹਮ ਗਿਆਨੀ ਬਾਬਾ ਰਾਮ ਕੌਰ ਸਾਹਿਬ ਜੀਆਂ ਨੂੰ ਆਪਣੇ ਮਹਿਲਾਂ ਅੰਦਰ ਲੈ ਕਰਕੇ ਗਿਆ, ਜਿਹੜੀ ਉੱਥੇ ਸਾਧ ਸੰਗਤ ਜੀਓ ਵਾਰਤਾਲਾਪ ਹੋਈ। ਮਹਾਕਵੀ ਕਵੀ ਸੰਤੋਖ ਸਿੰਘ ਜੀ ਨੂੰ ਅੰਕਿਤ ਪਏ ਕਰ ਰਹੇ ਹਨ, ਆਓ ਇਹ ਕਿਉਂਕਿ ਆਰੰਭ ਵਾਲੇ ਅਧਿਆਏ ਹਨ। ਅਗਾ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਕਥਾ ਵਾਰਤਾ ਆਰੰਭ ਹੋਣੀ ਹੈ ਔਰ ਆਰੰਭ ਦੇ ਅੰਦਰ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਜੋ ਕਥਾ ਹੈ ਇਹਦਾ ਮੁੱਢ ਕਿਸ ਪ੍ਰਕਾਰ ਬੱਝਾ ਹੈ, ਕਿੱਥੋਂ ਕਿੱਥੋਂ ਭਾਈ ਸਾਹਿਬ ਜੀਆਂ ਨੇ ਜਿਹੜੇ ਸਰੋਤ ਹਨ ਕਥਾ ਦੇ ਉਹ ਲੈ ਕਰਕੇ ਵਾਰਤਕ ਰੂਪ ਦੇ ਅੰਦਰ ਸਨ, ਕਾਵਿ ਰੂਪ ਦੇ ਅੰਦਰ ਸਨ, ਜਾਂ ਜਿਹੜੀਆਂ ਕਥਾ ਕਹਾਣੀਆਂ ਕੋਈ ਸੀਨੇ ਬਸੀਨੇ ਤੁਰੀਆਂ ਆਉਂਦੀਆਂ ਸਨ ਉਹਨਾਂ ਨੂੰ ਸੁਣ ਕਰਕੇ ਜਿਵੇਂ ਕੋਈ ਇੱਕ ਮਾਲਾ ਦੇ ਅੰਦਰ ਮੋਤੀ ਪਰੋ ਦਿੰਦਾ ਹੈ, ਭਾਈ ਸਾਹਿਬ ਜੀਆਂ ਨੇ ਉਸ ਤਰ੍ਹਾਂ ਇਹ ਕਥਾ ਨੂੰ ਪਰੋਇਆ ਹੈ। ਆਓ ਕਰੋ ਮਨ ਬਿਰਤੀਆਂ ਨੂੰ ਇਕਾਗਰ, ਪਾਵਨ ਇਹ ਕਥਾ ਵਾਰਤਾ ਆਪਾਂ ਅੱਗੇ ਪ੍ਰਾਰੰਭ ਕਰੀਏ। ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨੋ ਖਾਨ ਰਾਮਦਾਸ ਕੇ ਗ੍ਰਾਮ ਉਜਾਰਿਓ ਲੂਟ।
ਬਾਬਾ ਰਾਮ ਕੌਰ ਸਾਹਿਬ ਜੀ ਲੱਗੇ ਉਸ ਸੂਬੇਦਾਰ ਨੂੰ ਕਹਿਣ ਵੀ ਮੇਰੀ ਗੱਲ ਸੁਣ, ਆ ਤੁਰਕਾਂ ਨੇ ਜਾਂ ਤੇਰੇ ਆਦਮੀਆਂ ਨੇ ਰਮਦਾਸ ਨਗਰ ਨੂੰ ਸਾਰੇ ਨਗਰ ਨੂੰ ਹੀ ਚੰਗੀ ਤਰ੍ਹਾਂ ਲੁੱਟ ਪੁੱਟ ਲਿਆ।
ਵਸਤ ਖਸੋਟੀ ਸਭਨ ਤੇ ਗਨ ਮਨੋਜਨ ਕੋਹ ਕੂਟ।
ਸਾਰੇ ਨਗਰ ਦੇ ਅੰਦਰ ਕੋਈ ਵੀ ਘਰ ਐਸਾ ਨਹੀਂ ਵੀ ਜਿੱਥੋਂ ਉਹਨਾਂ ਨੇ ਨਾ ਕੁਝ ਖੋਇਆ ਹੋਵੇ। ਕੱਲਾ ਸਮਾਨ ਖੋਇਆ ਤੱਕ ਨਹੀਂ ਬਲਕਿ ਜਾਨੀ ਨੁਕਸਾਨ ਵੀ ਤੁਹਾਡੇ ਆਦਮੀਆਂ ਨੇ ਕੀਤਾ ਹੈ, ਮਾਰਿਆ ਤੱਕ ਵੀ ਹੈ। ਘਰ ਦੇ ਅੰਦਰ ਬਾਲ ਬੱਚੇ ਬਜ਼ੁਰਗ ਆਦਿ ਸਨ, ਤੁਸਾਂ ਉਹਨਾਂ ਨੂੰ ਕੁੱਟਿਆ ਔਰ ਕੁੱਟ ਕਰਕੇ ਉਹਨਾਂ ਥਾਵਾਂ ਤੋਂ ਤੁਸੀਂ ਮਾਲ ਅਸਬਾਬ ਤੁਹਾਡੇ ਤੁਰਕ ਆਦਮੀ ਉਸ ਥਾਂ ਤੋਂ ਲਿਆਏ ਹਨ।
ਚੋ ਪਈ ਸੋ ਸਗਰੀ ਤੁਮ ਨੇ ਫਿਰਵਾਈ।
ਚਲੋ ਉਹ ਜਿੰਨੀਆਂ ਵਸਤੂਆਂ ਸਨ ਤੇਰੀ ਦਿਆਨਤਦਾਰੀ, ਤੂੰ ਉਹ ਸਾਰੀਆਂ ਜਿੰਨੀਆਂ ਵਸਤੂਆਂ ਵਾ ਹਨ ਉਹ ਸਾਰੀਆਂ ਤੂੰ ਸਾਨੂੰ ਵਾਪਸ ਸਪੁਰਦ ਮੋੜ ਦਿੱਤੀਆਂ ਹਨ।
ਹਮਰੋ ਗ੍ਰਾਮ ਬਸੀ ਪੁੰਨ ਆਈ।
ਫਿਰ ਨਗਰ ਵਸ ਗਿਆ ਹੈ, ਪਿੰਡ ਦੇ ਅੰਦਰ ਜਿੰਨਾ ਜਿੰਨਾ ਕਿਸੇ ਦਾ ਕੋਈ ਨੁਕਸਾਨ ਹੋਇਆ ਸੀ ਉਹ ਦੁਬਾਰਾ ਫਿਰ ਉਸੇ ਤਰ੍ਹਾਂ ਹੀ ਨਗਰ ਵਸਿਆ ਹੈ।
ਤੁਮਰੋ ਨਗਰ ਜੋ ਬਸੇ ਬਿਲੰਦ।
ਵੇਖ ਜਿਹੜਾ ਤੇਰਾ ਨਗਰ ਲਾਹੌਰ ਇਹ ਪਿਆ ਵੇਖ ਕਿਸ ਪ੍ਰਕਾਰ ਖੁਸ਼ੀ ਖੁਸ਼ੀ ਪਿਆ ਵਸਦਾ ਹੈ ਵੱਡਾ ਨਗਰ।
ਅਰ ਉੱਚੇ ਕਰ ਸੈਲ ਮਨਿੰਦ।
ਵੇਖ ਤੇਰੇ ਜਿਹੜੀਆਂ ਵੱਡੀਆਂ ਵੱਡੀਆਂ ਉੱਚੀਆਂ ਉੱਚੀਆਂ ਅਟਾਰੀਆਂ ਪਰਬਤਾਂ ਨੂੰ ਪਈਆਂ ਛੂੰਹਦੀਆਂ ਹਨ, ਪਰਬਤਾਂ ਵੱਤ ਜਿਹੜੀਆਂ ਉੱਚੀਆਂ ਅਟਾਰੀਆਂ ਹਨ।
ਇਹ ਜਬ ਲੂਟੇ ਜਾਏ ਉਜਾਰੇ।
ਸਹਿ ਸੁਭਾਕ ਬੈਠੇ ਬੈਠੇ ਬਾਬਾ ਜੀਆਂ ਦੇ ਚਿੱਤ ਵਿੱਚ, ਕਿਉਂਕਿ ਉੱਚੀ ਥਾਂ ਬੈਠੇ ਸਨ, ਬੈਠਿਆਂ ਬਾਬਾ ਜੀਆਂ ਦੇ ਮੁੱਖ ਤੋਂ ਸੁਭਾਵਕ ਬੋਲ ਨਿਕਲੇ, ਕਹਿੰਦੇ ਵੀ ਆਹ ਜਿਹੜੇ ਤੇਰੇ ਉੱਚੇ ਉੱਚੇ ਮਹਿਲ ਅਟਾਰੀਆਂ ਹਨ ਪਰਬਤਾਂ ਨੂੰ ਪਈਆਂ ਛੂੰਹਦੀਆਂ ਹਨ, ਵੇਖ ਕਿੱਡਾ ਵੱਡਾ ਨਗਰ ਹੈ। ਸਾਡਾ ਲੁੱਟਿਆ ਪੈਸਾ ਤਾਂ ਮੋੜ ਦਿੱਤਾ, ਪਰ ਜਿੱਦਣ ਇਹ ਲੁੱਟਿਆ ਗਿਆ
ਕੌਣ ਫਿਰਾਵੇ ਵਸਤੂ ਸਾਰੇ।
ਜਿੱਦਣ ਦੱਸ ਵੀ ਉਹ ਉਸ ਦਿਨ ਵਸਤੂਆਂ ਕੌਣ ਵਾਪਸ ਪਰਤਾਏਗਾ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿੱਦਣ ਇਹ ਲੁੱਟਿਆ ਗਿਆ, ਚਲੋ ਰਮਦਾਸ ਨਗਰ ਨੂੰ ਤੁਸੀਂ ਲੁੱਟ ਪੁੱਟ ਲਿਆ, ਸਾਡੀ ਸੌਂਜ ਸਮੱਗਰੀ ਵਾਪਸ ਆਈ, ਜਿੱਦਣ ਇਹ ਲੁੱਟਿਆ ਇਹਦਾ ਮਾਲ ਸਬਾਬ ਕੌਣ ਪਰਤਾਏਗਾ।
ਕਰੇ ਕੌਣ ਇਨ ਕੀ ਰਖਵਾਰੀ।
ਦੱਸ ਵੀ ਕੌਣ ਇਹਨਾਂ ਦੀ ਨਗਰ ਦੀ, ਇਸ ਨਗਰ ਦੀ ਕੌਣ ਰਖਵਾਲੀ ਕਰੇਗਾ।
ਕਹਾਂ ਬਸੇ ਇਹ ਨਗਰੀ ਸਾਰੀ।
ਚਲੋ ਜੁੜਨ ਤੋਂ ਬਾਅਦ ਫਿਰ ਇਹ ਵਸੇਗੀ ਵੀ ਕਿੱਥੇ ਇਹ ਵੀ ਤੂੰ ਦੱਸ।
ਸੁਨਤ ਖਾਨ ਕਹੇ ਇਹ ਕਿਆ ਆਪ।
ਖਾਨ ਨੂੰ ਇਹ ਵੀ ਪਤਾ ਹੈ ਬਾਬਾ ਜੀਆਂ ਦੇ ਪ੍ਰਤਾਪ ਦਾ ਕਿ ਅਵਲ ਤਾਂ ਇਹ ਕੁਛ ਰਸਨਾ ਤੋਂ ਬੋਲਦੇ ਨਹੀਂ ਹਨ, ਬਹੁਤ ਘੱਟ ਬੋਲਦੇ ਹਨ, ਪਰ ਜੋ ਵੀ ਬੋਲਦੇ ਹਨ ਇਹਨਾਂ ਦੇ ਬੋਲੇ ਹੋਏ ਵਾਕ ਵੀ ਸੱਤ ਹਨ। ਇਹ ਵਾਧੂ ਕਿਸੇ ਨਾਲ ਮਹਾਂਪੁਰਖ ਬੋਲਦੇ ਨਹੀਂ, ਪਰ ਜਦੋਂ ਵੀ ਬੋਲਦੇ ਹਨ ਇਹਨਾਂ ਦੇ ਬੋਲੇ ਹੋਏ ਵਾਕ ਸੁੱਤੇ ਸਿੱਧ ਸੱਤ ਹਨ। ਮਨ ਦੇ ਅੰਦਰ ਜਦੋਂ ਬਾਬਾ ਜੀ ਨੇ ਸਹਿ ਸੁਭਾ ਕੇ ਬੋਲ ਕਹਿ ਦਿੱਤੇ, ਖਾਨ ਜਿਹੜਾ ਸੂਬੇਦਾਰ ਸੀ ਸੁਣ ਕਰਕੇ ਬੜਾ ਹੀ ਡਰਿਆ ਹੈ।
ਦੇਤ ਮੋਏ ਅਰਪੁਰ ਕੋ ਸਰਾਪ।
ਕਿ ਕਹਿਣ ਵੀ ਮੈਨੂੰ ਤੇ ਇਸ ਨਗਰ ਨੂੰ ਇਹਨਾਂ ਨੇ ਸਰਾਪ ਦਿੱਤਾ ਹੈ, ਕੋਈ ਆਪਣੀ ਰਸਨਾ ਤੋਂ ਜਿਹੇ ਇਹਨਾਂ ਨੇ ਸ਼ਬਦ ਕਹਿ ਦਿੱਤੇ ਹਨ।
ਹਮ ਤੋ ਸਹਿਜ ਸੁਭਾਇਕ ਬੂਜੇ।
ਤਾਂ ਸਹਿਜ ਸੁਭਾਕ ਬਾਬਾ ਜੀ ਲੱਗੇ ਕਹਿਣ, ਅਸੀਂ ਤਾਂ ਸਹਿਜ ਸੁਭਾਕ ਹੀ ਪੁੱਛਿਆ ਹੈ।
ਤੁਮ ਕੋ ਸਰਾਪ ਕੁਤੋ ਇਹ ਸੂਜੇ।
ਇਹ ਸਰਾਪ ਕਿਵੇਂ, ਕਿਸ ਪਾਸੋਂ ਲੱਗਾ, ਤੈਨੂੰ ਇਹ ਸਰਾਪ ਕਿਵੇਂ ਜਾਪਿਆ।
ਮਹਾਨਗਰ ਇਹ ਉਜਰੈ ਸਾਰਾ।
ਸਾਰਾ ਵੱਡਾ ਨਗਰ ਉਜੜੇਗਾ।
ਕਹਾਂ ਬਸੇ ਹਮ ਏਵ ਉਚਾਰਾ।
ਬਾਬਾ ਜੀ ਲੱਗੇ ਕਹਿਣ, ਕਹਿੰਦੇ ਸੀ ਤਾਂ ਇਹ ਪੁੱਛਿਆ ਸੀ ਵੀ ਵਸੇਗਾ ਕਿੱਥੇ, ਫਿਰ ਅਸੀਂ ਤਾਂ ਇੰਨੇ ਬੋਲ ਤੁਹਾਡੇ ਕੋਲੋਂ ਪੁੱਛੇ ਨੇ ਵੀ ਜਦੋਂ ਉਜੜੇਗਾ ਫਿਰ ਕਿਸ ਥਾਂ ਤੇ ਵਸੇਗਾ।
ਹਮਰੀ ਵਸਤ ਤੁਮੇ ਫਿਰਵਾਈ।
ਸਾਡੀਆਂ ਵਸਤੂਆਂ ਤਾਂ ਤੁਸਾਂ ਨੇ ਫਿਰਵਾਈਆਂ, ਭਾਵ ਵਾਪਸ ਪਰਤਵਾ ਦਿੱਤੀਆਂ ਹਨ।
ਤੁਮਰੀ ਲੁੱਟੇ ਕਹਾਂ ਕਰ ਆਈ।
ਜਦੋਂ ਤੁਹਾਡੀਆਂ ਵਸਤੂਆਂ ਲੁੱਟ ਗਈਆਂ ਫਿਰ ਕਿਸ ਪ੍ਰਕਾਰ ਵਾਪਸ ਕਦੋਂ ਆਉਣਗੀਆਂ। ਤਥਾ ਸਾਧ ਸੰਗਤ ਜੀਓ, ਇਹੋ ਜਿਹੜਾ ਲਾਹੌਰ ਸ਼ਹਿਰ ਬਾਅਦ ਦੇ ਅੰਦਰ ਆਪਾਂ ਇਤਿਹਾਸ ਦੇ ਵਿੱਚੋਂ ਪੜ੍ਹਨੇ ਹਾਂ ਕਿਤਨੀ ਵਾਰ ਇਹ ਲੁੱਟਿਆ ਪੁੱਟਿਆ ਗਿਆ ਹੈ। ਕੋਈ ਵੀ ਧਾੜਵੀ ਚੜ ਕਰਕੇ ਜਦੋਂ ਵੀ ਬਾਅਦ ਦੇ ਅੰਦਰ ਆਇਆ, ਸਾਰਿਆਂ ਦਾ ਜਿਹੜਾ ਨਿਸ਼ਚਾ ਅੱਖ ਹੁੰਦੀ ਉਹਨਾਂ ਦੀ ਲਾਹੌਰ ਦੇ ਤਖ਼ਤ ਤੇ ਹੀ ਹੁੰਦੀ। ਬਾਬਾ ਜੀਆਂ ਨੇ ਸਾਧ ਸੰਗਤ ਜੀ ਇਸ ਪ੍ਰਕਾਰ ਉੱਤੇ ਬਚਨ ਕਹੇ।
ਸੁਨਤ ਖਾਨ ਪੁਨ ਤੂਸ਼ਨ ਰਹਿਓ।
ਖਾਨ ਸੁਣਦਿਆਂ ਸਾਰ ਚੁੱਪ ਕਰ ਗਿਆ, ਕੁਛ ਵੀ ਆਪਣੀ ਰਸਨਾ ਤੋਂ ਨਾ ਬੋਲਿਆ।
ਤਰਾਸ ਧਰੇ ਔਰ ਕਛ ਨੇ ਕਹਿਓ।
ਬਸ ਹਿਰਦੇ ਅੰਦਰ ਬਾਬਾ ਜੀਆਂ ਦੇ ਬੋਲ ਸੁਣ ਕਰਕੇ ਡਰ ਗਿਆ, ਮੋੜਵਾਂ ਉੱਤਰ ਕੋਈ ਨਾ ਦਿੱਤਾ। ਹੁਣ ਇਹਨੇ ਅੱਗੇ ਕੋਈ ਵੀ ਸਵਾਲ ਜਵਾਬ ਬਾਬਾ ਜੀਆਂ ਦੇ ਨਾਲ ਨਾ ਕੀਤਾ, ਉੱਥੇ ਹੀ ਤੁਸ਼ਨ ਭਾਵ ਚੁੱਪ ਕਰ ਗਿਆ।
ਨਿਕਸੇ ਵੈਰ ਅਰੂਢਨ ਪਏ।
ਬਾਬਾ ਜੀ ਉਸ ਥਾਂ ਤੋਂ ਬਾਹਰ ਨਿਕਲੇ ਦੇ ਨਗਰ ਤੋਂ ਘਰ ਤੋਂ ਤੇ ਬਾਹਰ ਭਾਵ ਚਾਲਾ ਮਾਰਿਆ ਹੈ।
ਪਹੁੰਚਣ ਹਿਤ ਨਿਜ ਗ੍ਰਾਮ ਸਿਧਾਏ।
ਔਰ ਵਾਪਸੀ ਰਮਦਾਸ ਕਰਨ ਦੇ ਵਾਸਤੇ, ਵਾਪਸੀ ਚਾਲਾ ਮਾਰਨ ਵਾਸਤੇ ਉਹਦੇ ਘਰ ਤੋਂ ਬਾਹਰ ਨਿਕਲੇ ਹਨ, ਘੋੜੇ ਪਰ ਸਵਾਰ ਹੋਏ।
ਸਨੇ ਸਨੇ ਮਾਰਗ ਚੱਲ ਪਰੇ।
ਹੌਲੀ ਹੌਲੀ ਵਾਪਸੀ ਉਹਨਾਂ ਰਸਤਿਆਂ ਤੋਂ ਜਿਹੜਾ ਰਸਤਾ ਭਾਵ ਵਾਪਸੀ ਲਾਹੌਰ ਤੋਂ ਰਮਦਾਸ ਦਾ ਸੀ, ਉਸ ਰਸਤੇ ਨੂੰ ਪਕੜਿਆ।
ਸਕਲ ਵਸਤ ਲੈ ਸੇਵਕ ਤੁਰੇ।
ਔਰ ਜਿਤਨੀਆਂ ਵਸਤੂਆਂ ਭਾਵ ਲੁੱਟ ਕੇ ਲੈ ਕੇ ਗਏ ਸਨ, ਉਸੇ ਤਰ੍ਹਾਂ ਸਾਧ ਸੰਗਤ ਜੀ ਉਹ ਗੱਡਿਆਂ ਤੇ ਲੱਦ ਲਈਆਂ। ਜਿਹੜਾ ਮਾਲ ਪਸ਼ੂ ਸੀ ਉਹ ਛੇੜ ਲਿਆ, ਅੱਗੇ ਲਾ ਲਿਆ, ਔਰ ਸਾਰਾ ਹੀ ਸਾਜੋ ਸਮਾਨ ਸੌਂਜ ਸਮੱਗਰੀ ਲੈ ਕਰਕੇ ਤੁਰੇ ਹਨ।
ਗਯੋ ਖਾਨ ਨੇ ਰਹੀਏ ਸੰਗ।
ਔਰ ਹੁਣ ਖਾਨ ਦੇ ਕੁਝ ਇੱਕ ਆਦਮੀ ਨਾਲ ਸਨ, ਅਜੇ ਵੀ ਤੱਕਣਾ ਚਾਹੁੰਦਾ ਸੀ ਵੀ ਲਾਵੇ ਘੋੜੇ ਪਰ ਚਲੋ, ਇਹ ਤਾਂ ਜਿਹੜੇ ਤੇ ਪਹਿਲਾਂ ਆਏ ਉਹ ਤੇ ਇਹਨਾਂ ਦੀ ਆਪਣੀ ਸੀ। ਇੱਕ ਬੜੀ ਹੀ ਅੜਬ ਜੀ ਘੋੜੇ ਬਾਬਾ ਜੀਆਂ ਨੂੰ ਦੇ ਦਿੱਤੀ ਵੀ ਚਲੋ ਇਹ ਵੇਖਨੇ ਆ ਵੀ ਇਹਨਾਂ ਦੀ ਸਵਾਰੀ ਕਰਦੇ ਹਨ ਕਿ ਨਹੀਂ। ਜਿਹੜੇ ਕੁਝ ਆਪਣੇ ਸੇਵਕ ਸਨ ਉਹ ਵੀ ਨਾਲ ਤੋਰ ਦਿੱਤੇ ਤੇ ਨਾਲ ਇੰਨੀ ਗੱਲ ਕਹਿ ਦਿੱਤੀ ਵੀ ਧਿਆਨ ਰੱਖਿਓ ਤੁਸੀਂ ਬਾਬਾ ਜੀ ਦਾ।
ਬੜਵਾ ਤੇਜ ਕੁਚਲਨ ਕੁਟੰਗ।
ਘੋੜੀ ਜਿਹੜੀ ਬੜੀ ਹੀ ਕੁਚਲਨ ਭਾਵ ਜਿਹਦੀ ਚਾਲ ਸਹੀ ਨਹੀਂ ਸੀ, ਕੁਟੰਗ ਚਾਲ ਸੀ ਜਿਹਦੀ, ਬੜੀ ਹੀ ਅੜਬ ਜੀ ਉਹ ਵੈੜ ਜੀ ਘੋੜੀ ਦੇ ਦਿੱਤੀ।
ਤਿੰਨ ਪਿੱਛੇ ਆਪਣੇ ਜਨ ਕੇ।
ਉਹਨਾਂ ਬਾਬਾ ਜੀਆਂ ਦੇ ਪਿੱਛੇ ਜਿਹੜੇ ਆਪਣੇ ਕੋਈ ਜਨ ਸੇਵਕ ਸਨ ਉਹ ਸੂਬੇਦਾਰ ਦੇ, ਉਹ ਉਹਨੇ ਨਾਲ ਤੋਰ ਦਿੱਤੇ ਵੀ ਚਲੋ ਇਹ ਵੇਖਦੇ ਹਾਂ ਵੀ ਇਹਦੀ ਚਾਲ ਕਿਵੇਂ ਕੱਢਣਗੇ। ਚਲੋ ਵੀ ਉਹਦੀ ਹੋ ਸਕਦਾ ਹੈ ਵੀ ਉਹ ਘੋੜੀ ਪਹਿਲਾਂ ਜਿਹੜੀ ਆਈ ਹੋਵੇ ਸੀਲ ਹੋਵੇ, ਹੁਣ ਇਹ ਵੇਖਨੇ ਹਾਂ ਵੀ ਇਹਦੀ ਸਵਾਰੀ ਕਿਵੇਂ ਕਰਨਗੇ।
ਪਟਬੋ ਕਰੇ ਕਯੋ ਸੰਗ ਤੇ।
ਔਰ ਨਾਲ ਤੋਰ ਕੇ ਇੰਨੀ ਗੱਲ ਕਹਿ ਵੀ ਦਿੱਤੀ,
ਦੂਰ ਦੂਰ ਤੁਮ ਦੇਖਤ ਜਾਓ।
ਨਾਲ ਕਹਿੰਦੇ ਦੂਰ ਦੁਰਾਡੇ ਤੱਕ ਤੁਸੀਂ ਵੇਖਦੇ ਜਾਇਓ, ਇਹਨਾਂ ਦਾ ਤੁਸੀਂ ਧਿਆਨ ਰੱਖਿਓ, ਜਾਣਾ ਵੀ ਨਾਲ ਹੈ। ਇਹ ਵੀ ਕਹਿ ਦਿੱਤਾ ਹੋਵੇਗਾ ਵੀ ਬਾਬਾ ਜੀ ਜਿੰਨੀ ਸੌਣ ਸਮੱਗਰੀ ਜਾ ਰਹੀ ਹੈ ਵੀ ਰਖਵਾਲੀ ਵਾਸਤੇ ਤੋਰ ਰਿਹਾ ਹਾਂ। ਅੰਦਰ ਤਾਂ ਵਿਚਾਰ ਇਸ ਸੂਬੇਦਾਰ ਦੇ ਕੁਛ ਹੋਰ ਹੀ ਸੀ। ਉਹਨਾਂ ਸਾਰਿਆਂ ਸੇਵਕਾਂ ਨੂੰ ਉਸ ਸੂਬੇਦਾਰ ਨੇ ਇਸ ਫਿਰ ਕਹਿ ਕਰਕੇ ਤੋਰ ਦਿੱਤਾ,
ਗਿਰੇ ਕਿ ਨਹੀਂ ਖਬਰ ਸਭ ਲਿਆਓ।
ਔਰ ਨਾਲ ਤੁਸੀਂ ਆ ਕੇ ਮੈਨੂੰ ਦੱਸ ਦਿਓ ਵੀ ਰਸਤੇ ਵਿੱਚ ਕਿੱਥੇ ਕਰਕੇ ਡਿੱਗੇ ਸਨ, ਡਿੱਗੇ ਵੀ ਸਨ ਕਿ ਨਹੀਂ ਸਨ ਡਿੱਗੇ, ਤੁਸੀਂ ਆ ਕੇ ਮੈਨੂੰ ਦੱਸਣਾ ਹੈ।
ਜਬ ਲਗਾਮ ਬਿਨ ਚੜ ਕਰ ਚਾਲੇ।
ਬਿਨਾ ਲਗਾਮ ਤੋਂ ਬਾਬਾ ਜੀ ਚੜ ਕਰਕੇ ਤੁਰੇ।
ਅਚਰਜ ਮਾਨੀ ਉਹ ਖਾਨ ਬਿਸਾਲੇ।
ਖਾਨ ਨੇ ਬੜਾ ਹੀ ਹੈਰਾਨ ਹੋਇਆ ਮਨ ਦੇ ਅੰਦਰ ਵੀ ਇਹ ਕੀ, ਇਹ ਤਾਂ ਜਦੋਂ ਕੋਈ ਵੀ ਇਹ ਸਵਾਰ ਕੋਈ ਉਪਰਾ ਕੋਲ ਜਾਂਦਾ ਸੀ ਇਹ ਘੋੜੀ ਤਾਂ ਨੇੜੇ ਰੁਕਦੀ ਨਹੀਂ ਸੀ, ਇਹ ਕਿਸ ਪ੍ਰਕਾਰ ਸਵਾਰੀ ਕਰਕੇ ਤੁਰੇ ਹਨ।
ਨਮਸਕਾਰ ਕਰ ਘਰ ਕੋ ਗਏ।
ਬਾਬਾ ਜੀ ਨੂੰ ਨਮਸਕਾਰ ਕਰਕੇ ਪਿੰਡ ਦੀ ਜੂਹ ਤੋਂ ਹੀ ਉਹ ਸੂਬੇਦਾਰ ਵਾਪਸ ਲਾਹੌਰ ਦੀ ਜੂਹ ਤੋਂ ਹੀ ਵਾਪਸ ਪਰਤਿਆ।
ਸ਼ਰਦਾ ਦਿੜ ਠਾਨਤ ਸੁਖ ਲਇਓ।
ਔਰ ਬਾਬਾ ਜੀਆਂ ਦੇ ਚਰਨਾਂ ਅੰਦਰ ਨਮਸਕਾਰ ਕਰਕੇ ਸ਼ਰਧਾ ਹਿਰਦੇ ਅੰਦਰ ਧਾਰਨ ਕਰਕੇ ਵੱਡਾ ਸੁਖ ਇਹਨੇ ਪ੍ਰਾਪਤ ਕੀਤਾ।
ਲਵਪੁਰ ਤੇ ਨਿਕਸੇ ਮਗ ਪਰੇ।
ਔਰ ਤੋਂ ਨਿਕਲ ਕਰਕੇ ਰਸਤੇ ਪਰ ਇਹ ਚੱਲੇ ਹਨ।
ਚਲੇ ਤੁਰੰਗਨ ਹੋਏ ਅਨੁਸਰੇ।
ਸਾਧ ਸੰਗਤ ਜੀਓ ਜਿਹੜੀ ਘੋੜੀ ਪਹਿਲਾਂ ਨੇੜੇ ਨਹੀਂ ਸੀ ਕਿਸੇ ਨੂੰ ਲੱਗਣ ਦਿੰਦੀ, ਹੁਣ ਉਹ ਘੋੜੀ ਜਿਵੇਂ ਬਾਬਾ ਜੀਆਂ ਦੇ ਚੇਤਾਂ ਵਿੱਚ ਸੀ ਉਸੇ ਪ੍ਰਕਾਰ ਹੀ ਹੁਣ ਉਸੇ ਤਰ੍ਹਾਂ ਹੀ ਬੜੇ ਸੇਵ ਸੁਭਾਅ ਦੇ ਨਾਲ ਪਈ ਤੁਰ ਰਹੀ ਹੈ। ਬੜੇ ਸੀਲ ਸੁਭਾਅ ਦੇ ਨਾਲ ਉਹ ਘੋੜੀ ਤੁਰੀ।
ਜਥਾ ਚਲਾਵਨ ਮਨ ਮੈਂ ਠਾਨੇ,
ਮਨ ਦੇ ਅੰਦਰ ਫੁਰਨਾ ਸੀ ਤੋਰਨ ਦਾ, ਮਨ ਵਿੱਚ ਬਾਬਾ ਜੀ ਫੁਰਨਾ ਕਰਨ ਤੇ ਘੋੜੀ ਉਸੇ ਤਰ੍ਹਾਂ ਤੁਰ ਪਵੇ।
ਸੁਖ ਦਾ ਗਮ ਨੇ ਤਥਾ ਮਾਨੇ,
ਬੜੇ ਸੁਖ ਦੇ ਨਾਲ ਪਈ ਤੁਰਦੀ ਹੈ। ਸੁਖ ਦਾ ਗਮ ਨੇ ਬੜੇ ਸੁਖ ਦੇ ਨਾਲ ਬੜੇ ਸਹਿ ਸੁਭਾਅ ਦੇ ਨਾਲ ਭਾਵ ਤੁਰ ਰਹੀ ਹੈ।
ਪਠੇ ਖਾਨ ਜਨ ਦੇਖਣ ਜੇ,
ਔਰ ਜਿਹੜੇ ਖਾਨ ਨੇ ਨਾਲ ਆਦਮੀ ਭੇਜੇ ਸਨ, ਨਾਲ ਸੇਵਕ ਸਨ ਖਾਨ ਦੇ, ਵੇਖਣ ਵਾਸਤੇ ਵੀ ਵੇਖਿਓ ਕਿੱਥੇ ਕਰਕੇ ਡਿੱਗਦੇ ਹਨ ਬਾਬਾ ਜੀ। ਜਿਹੜੇ ਨਾਲ ਆਦਮੀ ਭੇਜੇ ਸਨ,
ਚਿੱਤ ਪਹਿਚਾਨਤ ਭੇ ਬਿਦਤੇ,
ਵੇਖਦੇ ਨੇ ਵੀ ਇਹ ਕੀ ਅਸਚਰਜ ਜਿਹੀ ਖੇਡ ਹੋ ਗਈ। ਖਾਨ ਨੇ ਤਾਂ ਆਪਣੇ ਵੱਲੋਂ ਉਹ ਘੋੜੀ ਦਿੱਤੀ, ਉਹ ਬੜਵਾ ਭਾਵ ਦਿੱਤੀ ਵੀ ਜਿਹੜੀ ਅਸਵਾਰ ਨੂੰ ਆਪਣੇ ਨੇੜੇ ਨਾ ਢੁੱਕਣ ਦੇਵੇ। ਉਹ ਵੀ ਜਿਹੜੇ ਸੇਵਕ ਆਏ ਉਹ ਵੀ ਬੜੇ ਹੈਰਾਨ ਹੋਏ।
ਸਭਨ ਦੇਖਤੇ ਤਬੇ ਭਜਾਈ,
ਔਰ ਇੰਨੇ ਨੂੰ ਬਾਬਾ ਜੀ ਪਏ ਵੇਖਦੇ ਹਨ, ਉਹਨੂੰ ਜਾਣਦੇ ਹਨ ਹਿਰਦੇ ਦੇ ਵੀ ਇਹ ਸੇਵਕ ਕੀ ਕਰ ਰਹੇ ਹਨ, ਨਾਲ ਜਾਣਦੇ ਹਨ ਵੀ ਕਿਹੜੀ ਰਾਖੀ ਵਾਸਤੇ ਤਾਂ ਕਿਹੜੇ ਭੇਜੇ ਹੋਣਗੇ। ਬਾਬਾ ਜੀ ਨੇ ਉਹਨਾਂ ਦੇ ਵੇਖਦਿਆਂ ਵੇਖਦਿਆਂ ਘੋੜੀ ਨੂੰ ਥੋੜਾ ਜਿਹਾ ਇਸ਼ਾਰਾ ਕੀਤਾ, ਜਿਵੇਂ ਮਨ ਵਿੱਚ ਫੁਰਨਾ ਸੀ, ਵੇਖਦਿਆਂ ਸਾਰ ਹੀ ਘੋੜੀ ਭਾਵ ਨਿਕਲ ਪਈ, ਭਾਵ ਉਹਨੇ ਛੂਟ ਵੱਟ ਲਈ।
ਪੌਣ ਗੌਣ ਕੋ ਕਰ ਪਿਛਵਾਈ,
ਪੌਣ ਗੌਣ ਕੋ ਭਾਵ ਵੀ ਹਵਾ ਨੂੰ ਵੀ ਘੋੜੀ ਨੇ ਪਿੱਛੇ ਛੱਡ ਦਿੱਤਾ, ਇੰਨੀ ਕੁ ਤੇਜ ਸਰਪਟ ਚਾਲ ਵਿੱਚ ਦੌੜੀ ਹੈ।
ਜਾਤ ਗਰਦ ਅਵਲੋਕਨ ਕਰਈ,
ਔਰ ਵੇਖ ਦੇਖੀ ਨੇ, ਹੋਰ ਤਾਂ ਕੁਛ ਨੀ ਦਿਖਾਈ ਦਿੰਦਾ, ਬਸ ਧੂੜ ਹੀ ਪਈ ਉੱਡਦੀ ਹੈ ਕੱਚੇ ਪੈਂਡੇ ਤੋਂ, ਕੱਚੇ ਰਾਹ ਤੋਂ ਘੋੜੀ ਦੀਆਂ ਟਾਪਾਂ ਦੇ ਨਾਲ ਕੱਲੀ ਗਰਦ ਧੂੜ ਹੀ ਉੱਡੀ ਦਿਖਾਈ ਦਿੱਤੀ, ਘੋੜੀ ਦਿਖਾਈ ਨਾ ਦਿੱਤੀ।
ਨੈ ਬੜਵਾ ਕੋ ਅੰਗ ਨਿਹਰਈ,
ਘੋੜੀ ਭਾਵ ਦੂਰ ਤੱਕ ਉਹ ਵੇਖਦੇ ਰਹੇ ਵੀ ਇੰਨੀ ਚਾਲ ਇੰਨੀ ਸਪੀਡ ਦੇ ਨਾਲ, ਕਿਉਂਕਿ ਹਵਾ ਤੋਂ ਵੀ ਤੇਜ, ਇਤਨੀ ਤੇਜ਼ੀ ਦੇ ਨਾਲ ਬਾਬਾ ਜੀ ਨੇ ਘੋੜੀ ਨੂੰ ਤੋਰਿਆ, ਘੋੜੀ ਦਿਖਾਈ ਨਾ ਦਿੱਤੀ।
ਅਧਿਕ ਸ਼ਿਗਰਤਾ ਧਰ ਇਮਦੋਰੀ,
ਕਾਲੀ ਦੇ ਨਾਲ ਜੋ ਘੋੜੀ ਸੀ ਉਹ ਉਸ ਥਾਂ ਤੋਂ ਦੌੜੀ ਹੈ।
ਹੇਰ ਹੇਰ ਨਰ ਮਤ ਪਈ ਬੋਰੀ,
ਉਹ ਆਦਮੀ ਪਏ ਵੇਖਦੇ ਨੇ ਉਹਨਾਂ ਦੀ ਮਾਤੀ ਬੋਰੀ ਹੋ ਗਈ, ਵੇਖ ਰਹੇ ਨੇ ਦੂਰ ਤੱਕ ਖਲੋ ਕਰਕੇ, ਕੁਛ ਵੀ ਦਿਖਾਈ ਨਹੀਂ ਦੇ ਰਿਹਾ। ਉਹ ਤਾਂ ਜੋ ਵੇਖਦੇ ਵੇਖਦੇ ਤੌਰ ਭੋ ਰਹੀ ਉਹਨਾਂ ਦੇ ਉੱਡ ਗਏ ਤੇ ਬਾਵਰੇ ਹੋ ਗਏ ਵੇਖਦਿਆਂ ਵੇਖਦਿਆਂ।
ਪਹੁੰਚੇ ਕੇਤੀ ਦੂਰ ਟਿਕਾਈ,
ਜਦੋਂ ਘੋੜੀ ਦੂਰ ਪਹੁੰਚ ਗਈ, ਬਾਬਾ ਜੀ ਨੇ ਵੇਖ ਲਿਆ ਵੀ ਖਾਸੇ ਪਿੱਛੇ ਰਹਿ ਗਏ ਹਨ ਜਿਹੜੇ ਸੇਵਕ ਆ ਰਹੇ ਸਨ ਸੌਣ ਸਮੱਗਰੀ ਲੈ ਕਰਕੇ। ਬਾਬਾ ਜੀ ਨੇ ਫਿਰ ਇੱਕ ਪਾਸੇ ਘੋੜੀ ਰੋਕ ਲਈ, ਦੂਰ ਜਾ ਕੇ ਭਜਾ ਕਰਕੇ, ਤੇ ਫਿਰ ਇੱਕ ਪਾਸੇ ਥੋੜਾ ਜਿਹਾ ਵਿਸ਼ਰਾਮ ਵਾਸਤੇ ਘੋੜੀ ਨੂੰ ਰੋਕ ਲਿਆ।
ਪੁਨ ਨਰ ਗਨ ਕੋ ਸੋ ਦ੍ਰਿਸ਼ਟਾਈ,
ਦੂਰ ਫਿਰ ਆਣ ਕੇ ਤੱਕਿਆ ਵੀ ਉਹ ਖਲੋਤੇ ਹਨ ਬਾਬਾ ਰਾਮ ਕੌਰ ਸਾਹਿਬ ਜੀ ਦੂਰ ਤੱਕ। ਪਹਿਲਾਂ ਬਾਬਾ ਜੀ ਨੇ ਘੋੜੀ ਸਰਪਟ ਚਾਲ ਭਜਾਈ, ਕਿਸੇ ਨੂੰ ਕੋਈ ਦਿਖਾਈ ਨਾ ਦਿੱਤਾ, ਫਿਰ ਇੱਕ ਥਾਂ ਰੁਕ ਗਏ ਹਨ।
ਇੱਕ ਦਿਸ਼ ਚਰਨ ਕੀਏ ਅਸਵਾਰੀ,
ਇਸੇ ਤਰ੍ਹਾਂ ਹੀ ਇੱਕੋ ਪਾਸੇ ਉਹਨਾਂ ਦੇ ਚਰਨ, ਜਿਵੇਂ ਅਕਸਰ ਹੀ ਘੋੜੀ ਪਰ ਸਵਾਰ ਹੁੰਦੇ ਹਨ, ਇੱਕੋ ਪਾਸੇ ਹੀ ਦੋਵੇਂ ਮੁਬਾਰਕ ਚਰਨ ਕਰਕੇ ਘੋੜੀ ਪਰ ਉਸੇ ਤਰ੍ਹਾਂ ਬੈਠੇ ਹਨ।
ਹੇਰ ਹੇਰ ਸਭ ਬੰਧਨ ਧਾਰੀ,
ਔਰ ਦੂਰੋਂ ਵੇਖ ਕਰਕੇ ਸਾਰੇ ਹੀ ਨਮਸਕਾਰ ਪੈ ਕਰ ਰਹੇ ਹਨ।
ਸਹਿਜ ਸੁਭਾਇਕ ਮਾਰਗ ਸਾਰੇ,
ਸਹਿ ਸੁਭਾਕ ਸਾਰੇ ਰਸਤੇ ਅੰਦਰ ਲਾਹੌਰ ਤੋਂ ਰਮਦਾਸ ਤੱਕ,
ਉਲੰਘ ਪਹੁੰਚ ਨਿਜ ਗ੍ਰਾਮ ਮਜਾਰੇ,
ਸਾਰੇ ਪੈਂਡੇ ਨੂੰ ਸਰ ਕਰਦਿਆਂ ਲੰਘਦਿਆਂ ਔਰ ਆਪਣੇ ਨਗਰ ਵਿੱਚ ਆਣ ਪਹੁੰਚੇ ਹਨ।
ਉੱਤਰ ਪਰੇ ਆਪਣੇ ਘਰ ਰਹੇ,
ਉੱਤਰ ਕਰਕੇ ਆਪਣੇ ਘਰ ਅੰਦਰ ਪਹੁੰਚੇ ਹਨ।
ਦੇਸ਼ ਅਨੇਕ ਮਾਨਤ ਜਿਸ ਆਏ,
ਨੂੰ ਨਗਰਾਂ ਦੇ ਲੋਕ ਕੀ ਦੇਸ਼ਾਂ ਦੂਰ ਦੁਰਾਡੇ ਦੇ ਲੋਕ ਆਣ ਕਰਕੇ ਜਿਨ੍ਹਾਂ ਨੂੰ ਨਮਸਕਾਰ ਕਰਦੇ ਹਨ, ਐਸੇ ਮਹਾਂਪੁਰਸ਼ ਬਾਬਾ ਰਾਮ ਕੌਰ ਸਾਹਿਬ ਜੀ ਉਹ ਆਪਣੇ ਨਗਰ ਦੇ ਅੰਦਰ ਲਾਹੌਰ ਤੋਂ ਵਾਪਸ ਪਰਤੇ ਹਨ, ਜਿਨ੍ਹਾਂ ਦੀ ਦੂਰ ਦੁਰਾਡੇ ਤੱਕ ਸੋਏ ਖਬਰ ਫੈਲੀ ਹੋਈ ਹੈ ਉਹਨਾਂ ਦੀ ਭਗਤੀ ਦੀ, ਉਹਨਾਂ ਦੀ ਭਗਤੀ ਦੀ ਜਿਹੜੀ ਸੁਗੰਧੀ ਹੈ ਦੂਰ ਦੁਰਾਡੇ ਤੱਕ ਉਹਦੀ ਖੁਸ਼ਬੂ ਹੈ।
ਦੋਹਰਾ राम कोइर इस पात पा तिग दसमे पातशाह।
प्रकार सत्कार योग बाबा राम कोइर साहिब जी धन धन सतगुरु श्री गुरु गोबिंद सिंह महाराज सच्चे पातशाह जीआं दी जिन्हां ने बड़ी उन्हां ने भावना दे नाल संगत माणी।
बहुत बार ता तब करी आगे सुनिए ताए।
हे साध संगत जी आओ इस कथा वार्ता नू आपा अगे सरवण करिए।
जो पई इसकी कई कितक गुर कथा।
इन्हां दी बाबा जीआं दी थोड़ी होर आप साध संगत जीआं दे नाल जो गुरु कथा है ओ सरवण करवावा।
सर्ब सुनावो मम मत जथा।
मालक जीआं ने मेनू मत बख्शिश कीती है ओ आप जीआं दे नाल सरवण करवांदा हां।
मनी सिंह पए बुद्धवान।
और सत्कार योग भाई साहब भाई मनी सिंह जी जेडे बड़े ही बुद्धवान धन धन सतगुरु श्री गुरु रामदास महाराज सच्चे पातशाह जीआं दे पावन पवित्र मुबारक स्थाना ते जिन्हां ने सेवावां निभाईआं पावन पवित्र स्थान ते ग्रंथी सिंह दीआं सेवावां निभाईआं पावन पवित्र मुबारक स्थान धन धन श्री गुरु रामदास महाराज जीआं दा पावन स्थान हरिमंदर साहिब दरबार साहिब दी जिहड़ी मर्यादा है हुण आपां तकदे हां। ये सत्कारयोग भाई साहिब भाई मनी सिंह साहिब जीआं दी बन्नी हुई मर्यादा ही है क्योंकि धन श्री गुरु गोबिंद सिंह महाराज सच्चे पातशाह जीआं ने आप ही उन्हां नूं उस थाए भेजिआ दरबार साहिब जिस वक्त मीणे जदों सेवा छड करके चले गए अमृतसर साहिब दी संगत आनंदपुर साहिब धन श्री गुरु गोबिंद सिंह महाराज जीआं दे कोल गई उन्हां उत्थे बेनती कीती पातशाह कोई सूझवान गुरु का प्यारा उत्थे भेजो जो सतगुरु महाराज जीआं दे पावन पवित्र अस्थानां दीआं सेवावां हो सकण। सतगुरु गुरु गोबिंद सिंह महाराज जीआं ने ही भाई साहिब भाई मनी सिंह साहिब जीआं नूं भेजना कीता। भाई साहब जी इत्थे लिख रहे हन कहिंदे कुछ एक कथा जिवें भाई राम कोइर साहिब ने अंकित कीती ओ आप जीआं दे नाल दास कहेगा और जो सत्कारयोग भाई साहब भाई मनी सिंह बुद्धवान होए हन
तिन्नों बिरतंत जोकीन बखान
जो उन्हां ने भी कथा वार्ता बखियान कीती हुई है जो भाव भाई साहब भाई मनी सिंह जीआं दी जिहड़ी रचना है जिहड़ी जिहड़ी रचना सत्कारयोग भाई साहब भाई मनी सिंह जीआं दे हत्थी लिखी हुई है
इस शुभ ग्रंथ विखे मैं कहो
और इस शुभ ग्रंथ दे अंदर श्रोता जनो ओह मैं अंकित करांगा। भाई साहब जी हुण इहदा किस प्रकार मुढ बज्जा है कित्थों कित्थों भाई साहब जीआं ने सरवण करके पढ़ करके सुन करके भाई साहब जीआं ने भाई संतोख सिंह जीआं ने कैथल विखे बैठ करके किवें कथा अंकित कीती किवें माला परोई है गुरप्रताप सूरज ग्रंथ दी भाई साहब जी हुण ओह अंकित कर रहे हन। कहिंदे जो भाई मनी सिंह साहिब जीआं दी लिखे हुए हन उन्हां विचों भी
श्री गुर सो जस जहां ते लहो
जिथे भी मैनू गुरु जीआं दी महिमा गुरु जीआं दा जस जिथे भी किते मैनू मिलिया
तैते करो बटोरन सारे
तो मैं उन्हां उन्हां थावां तो उस इतिहास नूं बटोर करके उन्हां उन्हां थावां तो इतिहास नूं कठा करके
कितक सुनी सिखन मुख द्वारे
कुछ एक कथा मैं गुरमुखां दे पासो सरवण कीती हुई है कुछ एक कथा जो गुरमुख प्यारे जिन्हां जिवें कथावां हुंदियां हन सीने बसीने इतिहास कुछ इतिहास तां गुरमुखो भी कुछ लिखण रूप विच आ गया किसी ने कुछ लिख दिता और कुछ एक इतिहास हुंदा है जिन्हों आपां कहिंदे आ इतिहास सीने बसीने आया है आपां बजुर्गां कोलों सुनिया अपने कोलों बच्चियां ने सुनिया बच्चियां ने अगां सुनाया ਕਹਿੰਦੇ ਇਸ ਪ੍ਰਕਾਰ ਕੁਝ ਇਤਿਹਾਸ ਮੈਂ ਗੁਰਮੁਖਾਂ ਦੇ ਪਾਸੋਂ ਸਿਆਣੇ ਗੁਰਮੁਖਾਂ ਦੇ ਕੋਲੋਂ ਸੁਣਿਆ ਹੈ।
ਸੋ ਸਭ ਇਸ ਮੈਂ ਲਿਖੋ ਬਨਾਈ,
ਗੁਰਮੁਖੋਂ ਮੈਂ ਇਹਦੇ ਅੰਦਰ ਅੰਕਿਤ ਕਰਾਂਗਾ।
ਛੰਦ ਬੰਦ ਕਰ ਸੁੰਦਰਤਾਈ,
ਸੁੰਦਰ ਸੁੰਦਰ ਛੰਦ ਵੱਖ ਵੱਖ ਛੰਦਾਂ ਦੇ ਅੰਦਰ, ਵੱਖ ਵੱਖ ਕਵਿਤਾ ਦੇ ਅੰਦਰ ਸੁੰਦਰਤਾਈ ਦੇ ਨਾਲ। ਮਾਲਕ ਮੇਰੀ ਕਲਮ ਨੂੰ ਭਾਗ ਲਾਵੇ ਔਰ ਇਹਦੇ ਅੰਦਰ ਸੁੰਦਰ ਸੁੰਦਰ ਛੰਦਾ ਬੰਨਾਂ ਦੇ ਨਾਲ, ਕਵਿਤਾ ਨਾਲ ਮੈਂ ਅੰਕਿਤ ਕਰਾਂਗਾ।
ਕਿਤ ਕਿਤ ਅਪਰ ਥਾਨ ਗੁਰ ਕਥਾ,
ਹੋਰ ਵੀ ਵੱਖ ਵੱਖ ਥਾਵਾਂ ਤੋਂ ਜੋ ਕਥਾ ਹੈ,
ਸੋ ਮੈਂ ਰਚੋ ਦੇਖੋ ਜਥਾ,
ਵੇਖ ਕਰਕੇ ਜਿਵੇਂ ਮੈਂ ਵੇਖੀ ਹੈ ਉਹ ਮੈਂ ਉਸ ਪ੍ਰਕਾਰ ਅੰਕਿਤ ਕਰਾਂਗਾ।
ਸ਼੍ਰੀ ਗੁਰ ਕੋ ਇਤਿਹਾਸ ਜਗਤ ਮੈਂ,
ਸਤਿਗੁਰੂ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਜਗਤ ਦੇ ਅੰਦਰ ਇਤਿਹਾਸ,
ਰਲ ਮਿਲ ਰਹੇ ਏਕ ਥਲ ਸਭ ਨਹਿ,
ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਜਿਹੜਾ ਹੈ ਇਹ ਇੱਕ ਥਾਂ ਤੇ ਇਕੱਠਾ ਨਹੀਂ ਹੈ, ਇਹ ਇਤਿਹਾਸ ਵੱਖ ਵੱਖ ਥਾਵਾਂ ਤੇ ਹੈ। ਕਿਉਂਕਿ ਭਾਈ ਸਾਹਿਬ ਜੀਆਂ ਤੋਂ ਪਹਿਲਾਂ ਕਹਿ ਲਈਏ ਵੀ ਇਸ ਪ੍ਰਕਾਰ ਸਮੁੱਚਾ ਜੋ ਪਾਵਨ ਪਵਿੱਤਰ ਗੁਰੂ ਕਾਲ ਦਾ ਇਤਿਹਾਸ ਹੈ ਇਸ ਪ੍ਰਕਾਰ ਇੱਕ ਥਾਂ ਹੀ ਨਹੀਂ ਸੀ। ਕਹਿੰਦੇ ਜੋ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਇਹ ਇਤਿਹਾਸ ਜੋ ਵੱਖ ਵੱਖ ਥਾਵਾਂ ਤੇ ਹੈ,
ਜਿਮ ਸਿਕਤਾ ਮੈਂ ਕੰਚਨ ਮਿਲੇ,
ਜਿਵੇਂ ਰੇਤ ਦੇ ਅੰਦਰ ਸੋਨਾ ਪਿਆ ਹੋਵੇ, ਖਿਲਰਿਆ ਹੋਵੇ, ਕਿ ਨਿੱਕੀਆਂ ਕਣੀਆਂ ਪਈਆਂ ਹੋਣ ਸੋਨੇ ਦੀਆਂ ਰੇਤ ਦੇ ਅੰਦਰ,
ਬੀਨ ਡਾਵਲਾ ਲੇ ਤੈ ਭਲੇ,
ਉਹਨਾਂ ਨੂੰ ਚੁਣ ਕਰਕੇ ਵੱਖਰਾ ਕਰ ਲੈਂਦੇ ਹਨ। ਰੇਤ ਦੇ ਵਿੱਚ ਉਹਨਾਂ ਡਿੱਗੇ ਹੋਏ ਸੋਨੇ ਦੀਆਂ ਨਿੱਕੀਆਂ ਨਿੱਕੀਆਂ ਕਣੀਆਂ ਨੂੰ ਉਹਨੂੰ ਉਹ ਚੁਣ ਕਰਕੇ ਛਾਂਟ ਲੈਂਦੇ, ਭਾਵ ਵੱਖਰਾ ਕਰ ਲੈਂਦੇ ਹਨ।
ਤਥਾ ਜਗਤ ਤੇ ਮੈਂ ਚੁਣ ਲਿਓ,
ਗੁਰਮੁਖੋ ਇਸੇ ਪ੍ਰਕਾਰ ਹੀ ਪਾਤਸ਼ਾਹ ਮੇਰੇ ਪਾਤਸ਼ਾਹ ਜੀਆਂ ਦੇ ਸੁੰਦਰ ਕਥਾ ਜੋ ਵੱਖ ਵੱਖ ਥਾਵਾਂ ਤੇ ਹੈ ਉਹਨੂੰ ਮੈਂ ਇਸੇ ਪ੍ਰਕਾਰ ਦੇ ਨਾਲ ਹੀ,
ਕਥਾ ਸਮਸਤ ਸੋ ਲਿਖ ਕਰ ਦਿਓ,
ਸਮੁੱਚੀ ਕਥਾ ਮੈਂ ਆਪ ਜੀਆਂ ਦੇ ਨਾਲ ਮੈਂ ਲਿਖ ਦੇਵਾਂਗਾ।
ਬਾਣੀ ਸਫਲ ਕਰਨ ਕੇ ਕਾਰਨ,
ਨਾਨਕ ਜੀਆਂ ਦੀ ਇਹ ਪਾਵਨ ਪਵਿੱਤਰ ਬਾਣੀ ਸਫਲ ਕਰਨ ਵਾਸਤੇ,
ਕਰ ਹੋ ਸਤਿਗੁਰ ਸੁਜਾਸੇ ਉਚਾਰਨ,
ਪਾਤਸ਼ਾਹ ਜੀਆਂ ਦਾ ਸੁੰਦਰ ਇਹ ਜਸ ਸੁਜਸ ਮੈਂ ਉਚਾਰਨ ਕਰਨ ਲੱਗਾ ਹਾਂ।
ਜਿਮ ਦਦ ਵਿਖੇ ਕ੍ਰਿਤ ਮਿਲ ਰਹੇ,
ਇਸ ਪ੍ਰਕਾਰ ਦੁੱਧ ਦੇ ਅੰਦਰ ਘਿਓ ਮਿਲਿਆ ਹੋਇਆ ਹੈ, ਜਿਸ ਪ੍ਰਕਾਰ ਦੁੱਧ ਦੇ ਅੰਦਰ ਘਿਓ ਮੱਖਣ ਹੈ,
ਕਰੇ ਮਥਨ ਨੀਕੇ ਸ਼ੁਭ ਲਹੇ,
ਔਰ ਬੜੇ ਸੂਝਵਾਨ ਬੜੇ ਸਿਆਣੇ ਢੰਗ ਦੇ ਨਾਲ ਉਹਦਾ ਮੰਥਨ ਕਰਦੇ ਹਨ, ਉਹਨੂੰ ਰਿੜਕਦੇ ਹਨ, ਰਿੜਕ ਕਰਕੇ ਉਸ ਦੁੱਧ ਦੇ ਵਿੱਚੋਂ ਮੱਖਣ ਪ੍ਰਾਪਤ ਕਰ ਲੈਂਦੇ ਹਨ। ਇਸੇ ਪ੍ਰਕਾਰ ਸਾਧ ਸੰਗਤ ਜੀਓ ਇਹ ਪਾਵਨ ਪਵਿੱਤਰ ਮੁਬਾਰਕ ਕਥਾ ਇਹਦੇ ਵਿੱਚੋਂ ਤਤ ਰੂਪੀ ਮੱਖਣ ਆਪ ਜੀਆਂ ਦੇ ਨਾਲ ਮੈਂ ਸਾਂਝ ਪਾਵਾਂਗਾ।
ਤਿਮ ਜਗ ਮੈਂ ਕਰ ਬਾਦ ਬਿਬਾਦੂ,
ਇਸੇ ਤਰ੍ਹਾਂ ਹੀ ਜਿਵੇਂ ਜਗਤ ਦੇ ਅੰਦਰ ਕੋਈ ਮਾਲਕ ਜੀਆਂ ਦੀ ਕਥਾ ਵਾਰਤਾ ਦੇ ਪਰਥਾਏ ਕੋਈ ਵਾਦ ਵਿਵਾਦ ਵੀ ਕਰੇ, ਔਰ ਬੜੇ ਸੁੰਦਰ ਤਰੀਕੇ ਦੇ ਨਾਲ ਮੈਂ ਉਹਨਾਂ ਦੀਆਂ ਯੁਕਤੀਆਂ ਜਾਂ ਉਹਨਾਂ ਦੇ ਇਸ ਵਾਦ ਵਿਵਾਦ ਦਾ ਯੁਕਤੀਆਂ ਦੇ ਨਾਲ ਬੜੇ ਧਿਆਨ ਦੇ ਨਾਲ ਮੈਂ ਖੰਡਨ ਕਰਾਂਗਾ। ਜੋ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਮੁਬਾਰਕ ਜੀਵਨ ਤੇ ਜਾਂ ਗੁਰੂ ਕਾਲ ਦੀਆਂ ਸਾਖੀਆਂ ਤੇ ਕੋਈ ਕਿੰਤੂ ਪਰੰਤੂ ਹੈ ਉਹਨਾਂ ਨੂੰ ਬੜੇ ਧਿਆਨ ਪੂਰਵਕ ਦੇ ਨਾਲ ਮੈਂ ਖੰਡਨ ਕਰਾਂਗਾ।
ਗੁਰ ਜਸ ਸੰਚੋਂ ਦੇ ਐਲਾਦੂ,
ਸਤਿਗੁਰੂ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਜਸ, ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਸੁੰਦਰ ਇਹ ਕਥਾ ਇਸ ਤਰੀਕੇ ਦੇ ਨਾਲ ਮੈਂ ਇਕੱਤਰ ਕਰਾਂਗਾ। ਮਹਾਰਾਜ ਜੀਆਂ ਦੀ ਸੁੰਦਰ ਐਲਾਦ ਸੁਖ ਦੇਣ ਵਾਲੀ ਕਥਾ,
ਜਥਾ ਉਦਤ ਮਤ ਰਤਨ ਨਿਕਾਸੇ,
ਪ੍ਰਕਾਰ ਸਮੁੰਦਰ ਦੇ ਵਿੱਚੋਂ ਰਤਨ ਭਾਵ ਪ੍ਰਗਟ ਕੀਤੇ,
ਵਹਿਰ ਪਏ ਜਗ ਮਹਿਦ ਪ੍ਰਕਾਸ਼ੇ,
ਜਦੋਂ ਪ੍ਰਗਟ ਹੋਏ ਤੇ ਜਗਤ ਨੇ ਵੇਖ ਲਏ, ਉਹਦਾ ਮੰਥਨ ਕੀਤਾ ਸਮੁੰਦਰ ਦਾ ਤੇ ਉਹਦੇ ਵਿੱਚ ਰਤਨ ਪਦਾਰਥ ਪ੍ਰਗਟ ਹੋਏ ਤੇ ਕਹਿੰਦੇ ਇਸ ਪ੍ਰਕਾਰ ਇਸ ਮੁਬਾਰਕ ਕਥਾ ਦੇ ਵਿੱਚੋਂ ਇਹ ਵੀ ਸੁੰਦਰ ਰਤਨ ਪ੍ਰਗਟ ਕਰਾਂਗੇ।
ਤਿਮ ਸਤਿਗੁਰ ਕੋ ਸੁਜਸ ਨਿਕਾਸੋ,
ਇਸ ਕਥਾ ਦੇ ਵਿੱਚੋਂ ਇਹਦੇ ਵਿੱਚੋਂ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸੁੰਦਰ ਇਤਿਹਾਸ ਦਾ ਸੁਜਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਸ਼ੋਭਾ ਪ੍ਰਗਟ ਹੋਵੇਗੀ।
ਸਭ ਤੇ ਸੁਣ ਇੱਕ ਥਾਨ ਪ੍ਰਕਾਸ਼ੋ,
ਸਾਰਿਆਂ ਪਾਸੋਂ ਸੁਣ ਕਰਕੇ ਪਹਿਲਾਂ ਭਾਈ ਸਾਹਿਬ ਜੀਆਂ ਨੇ ਸਾਰਾ ਇਹਦਾ ਵੱਖ ਵੱਖ ਖਰੜਾ ਇਸ ਪ੍ਰਕਾਰ ਕੱਚਾ ਤਿਆਰ ਕੀਤਾ। ਕਹਿੰਦੇ ਉਹਨਾਂ ਨੂੰ ਸਰਵਣ ਕਰਕੇ ਸਭ ਤੇ ਸੁਣ ਇੱਕ ਥਾਨ ਪ੍ਰਕਾਸ਼ੋ, ਸਾਰਾ ਸੁਣ ਕਰਕੇ ਫਿਰ ਇੱਕ ਮੋਤੀ ਦੇ ਅੰਦਰ ਇੱਕ ਮਾਲਾ ਦੇ ਅੰਦਰ ਇਹਨਾਂ ਵੱਖਰੇ ਵੱਖਰੇ ਮੋਤੀਆਂ ਨੂੰ ਮੈਂ ਪਰੋ ਦੇਵਾਂਗਾ।
ਪੂਰਬ ਮੈਂ ਸ਼੍ਰੀ ਨਾਨਕ ਕਥਾ,
ਗੁਰਮੁਖੋ ਇਸ ਤੋਂ ਪਹਿਲਾਂ ਮੈਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਮੁਬਾਰਕ ਜੀਵਨ ਦੀ ਕਥਾ, ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਜੋ ਪਾਵਨ ਪਵਿੱਤਰ ਕਥਾ ਪਹਿਲਾਂ ਆਪਾਂ ਸਰਵਣ ਕੀਤੀ, ਭੋਗ ਪਾਏ ਗਏ, ਭਾਈ ਸਾਹਿਬ ਜੀ ਉਹਦੇ ਬਾਰੇ ਅੰਕਿਤ ਕਰ ਰਹੇ ਹਨ। ਪੂਰਬ ਮੈਂ ਸ਼੍ਰੀ ਨਾਨਕ ਕਥਾ, ਪਹਿਲਾਂ ਮੈਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਕਥਾ।
ਛੰਦਨ ਵਿਖੇ ਰਚੀ ਮਤ ਜਥਾ,
ਸੁੰਦਰ ਛੰਦਾਂ ਦੇ ਅੰਦਰ ਕਾਵਿ ਰੂਪ ਵਿੱਚ ਮੈਂ ਲਿਖ ਚੁੱਕਾ ਹਾਂ।
ਰਿਓ ਚਹਿ ਤੋ ਗੁਰਨ ਬਿਰਤਾਂਤ,
ਚਿੱਤ ਦੇ ਅੰਦਰ ਸੀ ਬੜੇ ਚਿਰ ਦੀ ਚਾਹਨਾ ਸੀ ਵੀ ਜਿਹੜੇ ਬਾਕੀ ਗੁਰੂ ਸਾਹਿਬਾਨ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਹੈ ਉਹ ਵੀ ਮੈਂ ਅੰਕਿਤ ਕਰ ਦੇਵਾਂ। ਪਹਿਲਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਕੀਤਾ ਸਬੱਬ ਨਾ ਬਣਿਆ, ਬੜਾ ਲੰਮਾ ਸਮਾਂ ਬਤੀਤ ਹੋ ਗਿਆ। ਕਹਿੰਦੇ ਮੇਰੇ ਚਿੱਤ ਵਿੱਚ ਸੀ ਬਾਕੀ ਗੁਰੂ ਸਾਹਿਬਾਨ ਜੀਆਂ ਦਾ ਜਿਹੜਾ ਪਾਵਨ ਪਵਿੱਤਰ ਇਤਿਹਾਸ ਹੈ।
ਨੈ ਪਾਇਓ ਤਿਸ ਤੇ ਪਸ਼ਚਾਤ,
ਲਿਖਣ ਦਾ ਕੋਈ ਸਬੱਬ ਨਾ ਬਣਿਆ ਤੇ ਕੁਛ ਵੀ ਮੈਨੂੰ ਭਾਵ ਨਾ ਕੋਈ ਐਸਾ ਸਮਾਂ ਬਣਿਆ ਮੈਂ ਵੀ ਅੰਕਿਤ ਕਰ ਸਕਦਾ ਹੋਵਾਂ।
ਪਰਾ ਲਬਦ ਕਰ ਕਿਤ ਕਿਤ ਰਹੇ,
ਪਰਾ ਲਬਦ ਦੇ ਕਾਰਨ ਪੇਟ ਦੇ ਕਾਰਨ ਕਦੇ ਕਿਸੇ ਥਾਂ ਤੇ ਰਹੇ ਕਦੇ ਕਿਸੇ ਥਾਂ ਤੇ ਰਹੇ, ਭੌਂਦੇ ਰਹੇ, ਕੋਈ ਇੱਕ ਟਿਕਾਣਾ ਨਹੀਂ ਸੀ। ਭਾਈ ਸਾਹਿਬ ਜੀ ਲਿਖ ਰਹੇ ਨੇ ਪਹਿਲਾਂ ਜਿਹੜੀ ਕਥਾ ਬੂੜੀਏ ਨਗਰ ਦੇ ਅੰਦਰ, ਕਹਿੰਦੇ ਉੱਥੇ ਬੈਠ ਕੇ ਲਿਖੀ, ਥੋੜਾ ਸਮਾਂ ਲੱਗਾ, ਇੱਥੇ ਪਟਿਆਲੇ ਆ ਗਏ ਭਾਈ ਸਾਹਿਬ, ਹੋਰ ਵੱਖ ਵੱਖ ਕਹਿੰਦੇ ਪਰਾ ਲਬਦ ਦੇ ਕਾਰਨ ਮੈਂ ਕਈ ਥਾਵਾਂ ਤੇ ਰਿਹਾ, ਮੈਂ ਕੋਈ ਇੱਕ ਥਾਂ ਸਬੱਬ ਐਸਾ ਨਹੀਂ ਬਣਿਆ ਵੀ ਕੋਈ ਇੱਕ ਟਿਕਾਣਾ ਹੁੰਦਾ, ਵੱਖ ਵੱਖ ਥਾਵਾਂ ਤੇ ਮੈਂ ਫਿਰਿਆ ਹਾਂ।
ਚਿੱਤ ਮੈਂ ਗੁਰ ਜਸ ਰਚਬੋ ਚਾਹੇ,
ਮੇਰਾ ਹਮੇਸ਼ਾ ਜਿਹੜਾ ਧਿਆਨ ਸੀ ਚਿੱਤ ਵਿੱਚ ਸੀ ਵੀ ਕੋਈ ਸਮਾਂ ਬਣੇ ਮੈਂ ਪਾਤਸ਼ਾਹ ਜੀ ਦੇ ਇਤਿਹਾਸ ਲਿਖਾਂ।
ਕਰਮ ਕਾਲ ਤੇ ਕੈਂਥਲ ਆਏ,
ਚੰਗੇ ਭਾਗਾਂ ਨੂੰ ਮੇਰਾ ਜਾਣਾ ਬਣ ਗਿਆ ਕੈਂਥਲ। ਕਹਿੰਦੇ ਚੰਗੇ ਭਾਗਾਂ ਨੂੰ ਫਿਰ ਮੈਂ ਕੈਂਥਲ ਦੀ ਧਰਤੀ ਤੇ ਆਇਆ।
ਥਿੱਤ ਹੋਏ ਜਪ ਜੀ ਅਰਥ ਬਣਾਏ,
ਕੈਥਲ ਬੈਠ ਕਰਕੇ ਪਾਵਨ ਪਵਿੱਤਰ ਜਪਜੀ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਦੇ ਮੈਂ ਉੱਥੇ ਅਰਥ ਕੀਤੇ। ਗਰਭ ਗੰਜਨੀ ਜੋ ਪਾਵਨ ਪਵਿੱਤਰ ਜਪਜੀ ਸਾਹਿਬ ਦੇ ਭਾਈ ਸਾਹਿਬ ਜੀਆਂ ਨੇ ਕੱਲੀ ਕੱਲੀ ਪੰਕਤੀ ਦੇ ਇੰਨੇ ਇੰਨੇ ਅਲੰਕਾਰਾਂ ਦੇ ਨਾਲ ਭਾਈ ਸਾਹਿਬ ਜੀਆਂ ਨੇ ਇਹਦੇ ਜਿਹੜੇ ਅਰਥ ਕੀਤੇ, ਅਸਲ ਵਿੱਚ ਇੱਕ ਸਾਧ ਨੇ ਪਹਿਲਾਂ ਇਹਦੇ ਅਰਥ ਕੀਤੇ ਪਾਵਨ ਪਵਿੱਤਰ ਜਪਜੀ ਸਾਹਿਬ ਮਹਾਰਾਜ ਜੀਆਂ ਦੀ ਬਾਣੀ ਦੇ, ਭਾਈ ਸਾਹਿਬ ਨੂੰ ਠੀਕ ਨਾ ਲੱਗੇ, ਉੱਤਰ ਵਜੋਂ ਭਾਈ ਸਾਹਿਬ ਜੀਆਂ ਨੇ ਫਿਰ ਕੈਥਲ ਵਿਖੇ ਬੈਠ ਕਰਕੇ ਪਾਵਨ ਪਵਿੱਤਰ ਜਪਜੀ ਸਾਹਿਬ ਦੇ ਫਿਰ ਇਹਨਾਂ ਨੇ ਅਰਥ ਕੀਤੇ। ਜਦੋਂ ਆਪਾਂ ਪੜ੍ਹਨੇ ਹਾਂ ਉਹਦੇ ਜਿਹੜੇ ਪੜ੍ਹ ਕੇ ਆਪਾਂ ਅੱਜ ਵੀ ਕੋਈ ਗੁਰਮੁਖ ਪਿਆਰਾ ਪੜ੍ਹੇ ਉਹਨੂੰ ਸਰਵਣ ਜਾਂ ਸਮਝਣ ਦੇ ਵਾਸਤੇ, ਕਿਉਂਕਿ ਭਾਈ ਸਾਹਿਬ ਜੀ ਹੁਣ ਕੋਈ ਆਮ ਕਵੀ ਤਾਂ ਹੈ ਨਹੀਂ, ਛੇਤੀ ਕੀਤੇ ਜਿਹੜੇ ਲਿਖਤ ਕਈ ਵਾਰ ਸਮਝ ਵੀ ਨਹੀਂ ਆਉਂਦੀ, ਉਹਨੂੰ ਸਮਝਣ ਦੇ ਵਾਸਤੇ ਵੀ ਉਹਦੀ ਫਿਰ ਵਿਆਖਿਆ ਦੀ ਹੋਰ ਲੋੜ ਵੀ ਪੈਂਦੀ ਹੈ, ਭਾਵੇਂ ਕਈ ਵਾਰਤਕ ਰੂਪ ਉਹ ਸਾਰਾ ਵਾਰਤਕ ਰੂਪ ਦੇ ਅੰਦਰ ਉਹਨੂੰ ਵੀ ਸਮਝਣ ਦੇ ਵਾਸਤੇ, ਉਹਦੀਆਂ ਕੁੰਡਲੀਆਂ ਯੁਕਤੀਆਂ ਖੋਲਣ ਦੇ ਵਾਸਤੇ ਉਹਦੀ ਵੀ ਅਗਾਂਹ ਵਿਆਖਿਆ ਦੀ ਲੋੜ ਪੈਂਦੀ ਹੈ। ਕਹਿੰਦੇ ਫਿਰ ਸਮਾਂ ਐਸਾ ਬਣਿਆ ਕੈਥਲ ਦੀ ਧਰਤੀ ਤੇ ਬੈਠ ਕੇ ਕਹਿੰਦੇ ਮੈਂ ਜਪਜੀ ਸਾਹਿਬ ਦੇ ਅਰਥ ਕੀਤੇ। ਗੁਰਮੁਖੋ ਬੇਨਤੀ, ਕਿਉਂਕਿ ਭਾਈ ਸਾਹਿਬ ਜੀ ਸਮਾਂ ਉਹਨਾਂ ਦਾ ਐਸਾ ਬਣਿਆ ਕੈਥਲ ਉਹਨਾਂ ਨੇ ਆਪਣਾ ਸਮਾਂ ਬਤੀਤ ਕੀਤਾ, ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਧਮਤਾਨ ਸਾਹਿਬ ਦਾਸ ਆ ਜੀ ਉੱਥੋਂ ਨਮਸਕਾਰ ਕਰਕੇ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸਥਾਨਾਂ ਤੇ ਹਾਜ਼ਰੀਆਂ ਭਰ ਕਰਕੇ ਆਇਆ ਹੈ। ਅੱਜ ਹੀ ਉੱਥੇ ਦਰਸ਼ਨ ਕੀਤੇ, ਅੱਜ ਤੋਂ ਲਗਭਗ 130 ਸਾਲ ਪਹਿਲਾਂ ਗੁਰਪ੍ਰਤਾਪ ਸੂਰਜ ਗ੍ਰੰਥ ਜੋ ਕਲਮ ਦੇ ਨਾਲ ਲਿਖਿਆ ਹੋਇਆ ਹੈ, ਹੱਥੀਂ ਲਿਖਿਆ ਹੋਇਆ ਹੈ, 125 ਸਾਲ ਪਹਿਲਾਂ ਕੋਈ ਲਗਭਗ ਇਹੋ ਕੋਈ ਗੁਰਮੁਖੋ 1882 ਜਾਂ 1892 ਉਹਦਾ ਜਿਹੜਾ ਸੰਨ ਬਣਦਾ ਹੈ, ਉਸ ਵਕਤ ਦਾ ਲਿਖਿਆ ਹੋਇਆ ਉਹਨਾਂ ਸਥਾਨਾਂ ਤੇ ਜੋ ਸੁੰਦਰ ਮਹਾਰਾਜੀਆਂ ਦੇ ਪਾਵਨ ਪਵਿੱਤਰ ਸਥਾਨਾਂ ਤੇ ਭਾਈ ਸਾਹਿਬ ਜੀ ਦੀ ਲਿਖਤ ਸੁਸ਼ੋਭਿਤ ਹੈ। ਕਿਸ ਪ੍ਰਕਾਰ ਦੇ ਨਾਲ ਵਿਦਿਆਰਥੀਆਂ ਨੂੰ ਜਾਂ ਸੰਗਤਾਂ ਨੂੰ ਸੰਧਿਆ ਵੇਲੇ ਦੇ ਦੀਵਾਨਾਂ ਵਿੱਚ ਪਹਿਲਾਂ ਵੀ ਇਤਿਹਾਸ ਗੁਰੂ ਇਤਿਹਾਸ ਦੀ ਕਥਾ ਸਰਵਣ ਮਹਾਰਾਜੀਆਂ ਦੇ ਪਾਵਨ ਪਵਿੱਤਰ ਸਥਾਨਾਂ ਤੇ ਕਰਵਾਈ ਜਾਂਦੀ ਸੀ। ਸੋ ਭਾਈ ਸਾਹਿਬ ਜੀ ਉਹ ਸਾਰਾ ਹੀ ਵਰਤਾਂਤ ਪਏ ਅੰਕਿਤ ਕਰ ਰਹੇ ਹਨ। ਕਹਿੰਦੇ ਕੈਥਲ ਦੀ ਕਰਮ ਕਾਲ ਤੇ ਕੈਥਲ ਆਏ, ਇੰਗੇ ਭਾਗਾ ਨੂੰ ਕਹਿੰਦੇ ਕੈਥਲ ਦੀ ਧਰਤੀ ਤੇ ਆਏ। ਪਹਿਲਾਂ ਇੱਥੇ ਅਸੀਂ ਬੈਠ ਕੇ ਜਪਜੀ ਸਾਹਿਬ ਦੇ ਅਰਥ ਕੀਤੇ।
ਉਨ ਸੰਯੋਗ ਹੋਏ ਅਸ ਗਏ,
ਉਹ ਸੰਯੋਗ ਐਸਾ ਬਣਿਆ,
ਰਾਮ ਚਰਿਤ ਕੋ ਮਨ ਹੁਲਸਇਓ,
ਰਾਮ ਚੰਦਰ ਦੀ ਕਥਾ ਰਾਮ ਚਰਿਤ ਉਹਦੇ ਬਾਬਤ ਸੁਣਿਆ ਤੇ ਚਿੱਤ ਵਿੱਚ ਆਇਆ ਵੀ ਇਹ ਕਥਾ ਵੀ ਅੰਕਿਤ ਕਰੀਏ।
ਵਾਲਮੀਕ ਕ੍ਰਿਤ ਕਥਾ ਸੁਣੀ ਜਗ,
ਵਾਲਮੀਕ ਜੀਆਂ ਦੀ ਕਥਾ ਉਹਦੇ ਬਾਬਤ ਜਦੋਂ ਸੁਣਿਆ,
ਚੰਦਨ ਵਿਖੇ ਰਚੀ ਤਬ ਹਮ ਸਭ,
ਅਸੀਂ ਉਹ ਕਥਾ ਵੀ ਸ਼੍ਰੀ ਰਾਮ ਚੰਦਰ ਜੀਆਂ ਦੀ ਮੁਬਾਰਕ ਕਥਾ ਕਹਿੰਦੇ ਅਸੀਂ ਉਹ ਵੀ ਅੰਕਿਤ ਕਰ ਦਿੱਤੀ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹ।
ਗੁਰਮੁਖੋ ਹੁਣ ਤਾਂ ਸਾਡੇ ਕੋਲ ਸਮਾਂ ਹੀ ਨਹੀਂ ਵੀ ਅਸੀਂ ਉਹਨਾਂ ਦੇ ਲਿਖੇ ਹੋਏ ਨੂੰ ਪੜ੍ਹ ਹੀ ਲਈਏ, ਲਿਖੇ ਹੋਏ ਨੂੰ ਪੜ੍ਹ ਹੀ ਲਈਏ, ਇਤਨਾ ਵੀ ਸਮਾਂ ਨਹੀਂ ਹੈ। ਕਿਤਨੀ ਕਿਤਨੀ ਇਹਨਾਂ ਦੀਆਂ ਮਿਹਨਤਾਂ ਨੂੰ ਨਮਸਕਾਰ ਬਾਰੰਬਾਰ, ਕਿਤਨਾ ਕਿਤਨਾ ਸਮਾਂ ਕੇਵਲ ਲਿਖਣਾ ਨਹੀਂ, ਪਹਿਲਾਂ ਉਹਦਾ ਸਾਰੀ ਜਾਣਕਾਰੀ ਲੈਣੀ, ਕਿਸ ਪ੍ਰਕਾਰ ਉਹਨੂੰ ਫਿਰ ਸਾਰੇ ਨੂੰ ਅੰਕਿਤ ਕਰਨਾ। ਪਹਿਲਾਂ ਇਹ ਵੀ ਪੜ੍ਹਾਈ ਆਦਿ ਸਾਰੀ ਕਰਵਾਈ ਗਈ ਅਨਮਤ ਦੀ, ਵੱਖ ਵੱਖ ਧਰਮਾਂ ਦੀ। ਹੁਣ ਤਾਂ ਕੇਵਲ ਕੋਈ ਪੜ੍ਹਨ ਲੱਗ ਵੀ ਜਾਏ ਤੇ ਪਹਿਲਾਂ ਹੀ ਟੋਕਣਗੇ ਵੀ ਵੇਖੋ ਜੀ ਤੁਸੀਂ ਇਹ ਕੀ ਹੈ ਆਪਣਾ, ਹੋਰ ਵੀ ਨਾਨਾ ਪ੍ਰਕਾਰ ਢੰਗ ਤਰੀਕਿਆਂ ਦੇ ਨਾਲ। ਪਰ ਜਿਹੜੀ ਤੁਲਨਾਤਮਕ ਵੱਖ ਵੱਖ ਧਰਮਾਂ ਦੀ ਪੜ੍ਹਾਈ, ਇਹ ਵੀ ਜ਼ਰੂਰੀ ਹੈ ਸਾਧ ਸੰਗਤ ਜੀ। ਉਹ ਇਹਨਾਂ ਨੇ ਅੰਕਿਤ ਕੀਤਾ, ਕਹਿੰਦੇ ਪਹਿਲਾਂ ਜਪਜੀ ਸਾਹਿਬ ਦੇ ਅਰਥ ਕੀਤੇ, ਫਿਰ ਸ਼੍ਰੀ ਰਾਮ ਚਰਿਤ ਮਾਨਸ ਕਹਿੰਦੇ ਅਸੀਂ ਸ਼੍ਰੀ ਰਾਮ ਚੰਦਰ ਜੀਆਂ ਦੀ ਕਥਾ ਕਹਿੰਦੇ ਉਹਨਾਂ ਨੂੰ ਅਸੀਂ ਫਿਰ ਸੁੰਦਰ ਛੰਦਾਂ ਵਿੱਚ ਅਸੀਂ ਅੰਕਿਤ ਕੀਤਾ ਹੈ।
ਰਾਮ ਕਥਾ ਪਾਵਨ ਬਿਸਤਾਰੀ,
ਮੁਬਾਰਕ ਕਥਾ ਅਸੀਂ ਫਿਰ ਲਿਖੀ ਹੈ।
ਸੁਣ ਸਭ ਨੀਕੀ ਰੀਤ ਉਤਾਰੀ,
ਔਰ ਇਸ ਤਰੀਕੇ ਦੇ ਨਾਲ ਫਿਰ ਉਹਦੇ ਵੱਖ ਵੱਖ ਉਤਾਰੇ ਵੀ ਹੋਏ ਹਨ।
ਸੁੰਦਰ ਬਣਿਓ ਰਮਾਇਣ ਮਹਾ,
ਫਿਰ ਉਹ ਜਿਹੜੀ ਰਮਾਇਣ ਦੀ ਕਥਾ ਉਹ ਬੜੀ ਸੁੰਦਰ ਕਥਾ ਬਣੀ।
ਤਤ ਛਿਨ ਲਿਖ ਲਈ ਨਸ ਜੈ ਕਹਾ,
ਭਾਵ ਪਤਾ ਲੱਗਿਆ ਕਹਿੰਦੇ ਅਸੀਂ ਉਹ ਤੇ ਅੰਕਿਤ ਕਰ ਦਿੱਤੀ, ਲਿਖ ਲਏ ਉਤਾਰੇ ਕਰ ਲਏ।
ਪੁਨ ਵਿਦਾਂਤ ਕੋ ਗ੍ਰੰਥ ਮਹਾਨ,
ਕਹਿੰਦੇ ਅਸਾਂ ਨੇ ਵਿਦਾਂਤ ਦਾ ਵੱਡਾ ਗ੍ਰੰਥ, ਵਿਦਾਂਤ ਦਾ ਅਸੀਂ ਫਿਰ ਵੱਡਾ ਇੱਕ ਗ੍ਰੰਥ ਉਹਦੇ ਉਹ ਲਿਖਿਆ ਹੈ।
ਉਪਨਿਸ਼ਦਨ ਕੋ ਜਹੇ ਬਖਿਆਨ,
ਵਿੱਚ ਵੱਖ ਵੱਖ ਜਿਹੜੇ ਉਹਦੇ ਉਪਨਿਸ਼ਦ ਨੇ। ਫਿਰ ਕਹਿੰਦੇ ਸਾਨੂੰ ਸਮਾਂ ਲੱਗਾ, ਅਸੀਂ ਫਿਰ ਬੈਠ ਕੇ ਉਹ ਲਿਖਣਾ ਆਰੰਭ ਕੀਤਾ।
ਆਤਮ ਕੋ ਪੁਰਾਨ ਜਿਸ ਨਾਮ,
ਆਤਮ ਪੁਰਾਨ ਨਾਮ ਦਾ ਗ੍ਰੰਥ। ਹੁਣ ਭਾਈ ਸਾਹਿਬ ਜੀ ਦੀਆਂ ਜਿਹੜੀਆਂ ਜਿਹੜੀਆਂ ਕਿਰਤਾਂ ਹਨ, ਜੋ ਜੋ ਉਹਨਾਂ ਨੇ ਲਿਖਿਆ ਹੈ ਭਾਈ ਸਾਹਿਬ ਜੀਆਂ ਨੇ, ਉਹਨਾਂ ਦਾ ਜ਼ਿਕਰ ਹੈ। ਫਿਰ ਆਤਮ ਪ੍ਰਾਣ ਨਾਮ ਦਾ ਇੱਕ ਗ੍ਰੰਥ ਕਹਿੰਦੇ ਅਸੀਂ ਉਹ ਲਿਖਿਆ ਹੈ।
ਸਕਲ ਬਣਾਇਓ ਸੋ ਅਬੀਰਾਮ,
ਉਹ ਵੀ ਸੁੰਦਰ ਤਰੀਕੇ ਨਾਲ ਬਣਾਉਣਾ ਕੀਤਾ।
ਬਹੁਤ ਬਰਕ ਬੀਤੇ ਜਬ ਲਹੇ,
ਕਹਿੰਦੇ ਇਸ ਤਰੀਕੇ ਦੇ ਨਾਲ ਕਈ ਵਰਸ ਲੰਘ ਗਏ, ਕਈ ਸਾਲ ਇਸ ਤਰੀਕੇ ਨਾਲ ਲੰਘ ਗਏ।
ਗੁਰ ਜਸ ਰਚਨ ਚਾਹਤੇ ਰਹੇ,
ਜਿਹੜੀ ਅੰਦਰ ਦੀ ਮੇਰੀ ਬਿਰਤੀ ਸੀ ਨਾ, ਅੰਦਰ ਦੀ ਜਿਹੜੀ ਮੇਰੀ ਲਗਨ ਸੀ, ਉਹ ਪਾਤਸ਼ਾਹ ਜੀ ਦੇ ਇਤਿਹਾਸ ਲਿਖਣ ਵਾਲੇ ਪਾਸੇ ਸੀ। ਇੱਛਾ ਸੀ ਵੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਇਤਿਹਾਸ ਤਾਂ ਚਲੋ ਲਿਖ ਦਿੱਤਾ ਹੈ, ਬਾਕੀ ਗੁਰੂ ਸਾਹਿਬਾਨ ਜੀਆਂ ਦਾ ਇਤਿਹਾਸ ਵੀ ਲਿਖਾਂ, ਮੇਰੀ ਅੰਦਰ ਦੀ ਜਿਹੜੀ ਬਿਰਤੀ ਹਮੇਸ਼ਾ ਇਸ ਪਾਸੇ ਰਹਿਣੀ।
ਔਰ ਅਭਿਲਾਖਾ ਨਿਤ ਕੀ ਮੇਰੀ,
ਰੋਜ਼ਾਨਾ ਦੀ ਮੇਰੀ ਇੱਛਾ, ਨਿਤਾ ਪ੍ਰਤ ਮੇਰੀ ਰੋਜ਼ਾਨਾ ਦੀ ਜਿਹੜੀ ਮੇਰੀ ਅਭਿਲਾਸ਼ਾ ਸੀ ਉਹ ਇਹੋ ਸੀ।
ਸਤਿਗੁਰ ਕਿਰਪਾ ਦ੍ਰਿਸ਼ਟ ਕਰ ਹੇਰੀ,
ਮਾਲਕ ਦੀਆਂ ਨੇ ਫਿਰ ਕਿਰਪਾ ਕੀਤੀ, ਗੁਰੂ ਨੇ ਮੇਰੇ ਵੱਲੇ ਦਿਵ ਦ੍ਰਿਸ਼ਟੀ, ਗੁਰੂ ਦੀ ਮਿਹਰ ਪਈ।
ਪਇਓ ਅਚਾਨਕ ਸੰਚੇ ਆਈ,
ਮਾਲਕ ਸੱਚੇ ਪਾਤਸ਼ਾਹ ਜੀਆਂ ਨੇ ਰਹਿਮਤਾਂ ਕੀਤੀਆਂ, ਕਹਿੰਦੇ ਫਿਰ ਮੇਰੇ ਪਾਸ ਸੁੰਦਰ ਖਰੜਾ ਆਇਆ।
ਸਰਬ ਗੁਰਨ ਕੋ ਜਸ ਸਮੁਦਾਈ,
ਜਿਹਦੇ ਵਿੱਚ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸੁੰਦਰ ਇਤਿਹਾਸ ਦੀ ਕਥਾ ਸੀ।
ਚਾਹਤ ਪਏ ਆਪ ਗੁਰ ਜਬ ਹੋ,
ਮਾਲਕ ਸੱਚੇ ਪਾਤਸ਼ਾਹ ਜੀ ਨੇ ਆਪ ਰਹਿਮਤਾਂ ਕੀਤੀਆਂ। ਜਦੋਂ ਗੁਰੂ ਜੀਆਂ ਨੇ ਆਪ ਸਹਾਈ ਹੋਏ ਆਪ ਗੁਰੂ ਜੀਆਂ ਨੇ ਕੋਈ ਸਬੱਬ ਬਣਾਇਆ
ਪਾਸਨ ਚ ਦਸ ਗੁਰ ਜਸ ਸਭ
ਮਾਲਕ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸੁੰਦਰ ਇਤਿਹਾਸ ਦੀ ਕਥਾ ਗੁਰੂ ਸਾਹਿਬਾਨ ਜੀਆਂ ਦੀ ਫਿਰ ਮੈਂ ਲਿਖਣੀ ਆਰੰਭ ਕੀਤੀ
ਹੇਰ ਉਮੰਗ ਮੋਹੇ ਮਨ ਆਈ
ਉਹ ਵੇਖ ਕਰਕੇ ਇਤਿਹਾਸ ਵੇਖ ਕਰਕੇ ਮੈਂ ਮੇਰੇ ਚਿੱਤ ਦੇ ਅੰਦਰ ਉਹ ਉਮੰਗ ਬਣੀ ਹੈ
ਕਰਨ ਲੱਗਿਓ ਇਹ ਗ੍ਰੰਥ ਸੁਹਾਈ
ਔਰ ਫਿਰ ਸਾਧ ਸੰਗਤ ਜੀ ਉਹ ਪਾਵਨ ਪਵਿੱਤਰ ਸੁੰਦਰ ਗ੍ਰੰਥ ਫਿਰ ਮੈਂ ਇਹ ਲਿਖਣਾ ਆਰੰਭ ਕੀਤਾ ਜਦੋਂ ਮੈਨੂੰ ਥੋੜੇ ਬਹੁਤੇ ਸਰੋਤ ਵੱਖ ਵੱਖ ਥਾਵਾਂ ਤੋਂ ਮੈਨੂੰ ਮਿਲੇ ਫਿਰ ਮੈਂ ਇਹ ਲਿਖਣੇ ਆਰੰਭ ਕੀਤੇ ਹਨ
ਰਾਮ ਕੋਇਰ ਕੇ ਮੁਖ ਤੇ ਕਥਾ
ਭਾਈ ਰਾਮ ਕੋਇਰ ਸਾਹਿਬ ਜੀਆਂ ਦੇ ਮੁਖ ਦੀ ਇਹ ਕਥਾ
ਵਰਨੋ ਸਭ ਮੈਂ ਹੋਈ ਜਥਾ
ਆਪ ਜੀਆਂ ਦੇ ਨਾਲ ਉਸੇ ਤਰੀਕੇ ਜਿਵੇਂ ਉਹ ਵਾਪਰੀ ਹੈ ਉਹ ਲਿਖਾਂਗਾ
ਸ਼੍ਰੀ ਗੁਰੂ ਗੋਬਿੰਦ ਸਿੰਘ ਕਿਰਪਾਲਾ
ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਪਰਮ ਕਿਰਪਾਲੂ ਮਹਾਰਾਜ
ਗਏ ਦੇਸ਼ ਤਜ ਇਹ ਜਿਸ ਕਾਲਾ
ਇਸ ਭਾਵ ਪੰਜਾਬ ਦੀ ਧਰਤੀ ਨੂੰ ਛੱਡ ਕਰਕੇ ਮਹਾਰਾਜ ਜੀ ਤੁਰੇ ਹਨ
ਮਿਲਿਓ ਤਬੇ ਵਿਚਰਨ ਨੈ ਚਏ
ਰਾਮ ਕੋਇਰ ਸਾਹਿਬ ਜੀ ਮਹਾਰਾਜ ਜੀਆਂ ਦੇ ਕੋਲ ਗਏ ਜਾ ਕਰਕੇ ਨਮਸਕਾਰ ਕੀਤੇ ਨਮਸਕਾਰ ਕਰਕੇ
ਨਿਤ ਦਰਸ਼ਨ ਕਰੋ ਬਚ ਗਏ
ਮਹਾਰਾਜ ਜੀਆਂ ਨੂੰ ਲੱਗੇ ਕਹਿਣ ਪਾਤਸ਼ਾਹ ਮੈਂ ਤਾਂ ਆਪ ਜੀਆਂ ਦੇ ਰੋਜ਼ਾਨਾ ਦੀਦਾਰ ਕਰਦਾ ਸਾਂ ਮਹਾਰਾਜ ਹੁਣ ਤੁਸੀਂ ਚਾਲਾ ਮਾਰਨ ਲੱਗੇ ਹੋ ਮੈਂ ਤਾਂ ਰੋਜ਼ਾਨਾ ਆਪ ਜੀਆਂ ਦੇ ਦਰਸ਼ਨ ਦੀਦਾਰ ਕਰਕੇ ਹੀ ਭਾਵ ਮੈਂ ਨਿਤਾ ਪ੍ਰਤ ਇਸ ਤਰੀਕੇ ਨਾਲ ਮੇਰਾ ਨੇਮ ਸੀ
ਇਸ ਕੇ ਮਨ ਕੀ ਸਤ ਗੁਰ ਜਾਨ
ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਭਾਈ ਰਾਮ ਕੋਇਰ ਸਾਹਿਬ ਦੇ ਅੰਦਰ ਦੀ ਬਿਰਤੇ ਨੂੰ ਅੰਦਰ ਦੇ ਖਿਆਲਾਤ ਨੂੰ ਜਾਣਿਆ
ਕਿਰਪਾ ਧਾਰ ਇਮਕੀਨ ਬਖਾਨ
ਮਹਾਰਾਜਿਆਂ ਨੇ ਕਿਰਪਾ ਧਾਰ ਪਾਤਸ਼ਾਹ ਜੀਆਂ ਨੇ ਮੁਖੋਂ ਬਚਨ ਕਹੇ
ਜੜੋ ਅਖੀਰ ਦਰਸ ਤੈ ਪੈ ਹੋ
ਆਜ ਲੱਗੇ ਕਹਿਣ ਭਾਈ ਰਾਮ ਕੋਇਰ ਸਾਹਿਬ ਜੀ ਤੁਸੀਂ ਜਦੋਂ ਸ਼ਿਕਾਰ ਖੇਡਣ ਵਾਸਤੇ ਜਾਓ ਕਰੋਗੇ ਨਾ ਉਦੋਂ ਸਾਡੇ ਦੀਦਾਰ ਹੋ ਜਾਣਗੇ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਿਵੇਂ ਪਹਿਲੇ ਜਾਮੇ ਅੰਦਰ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਬਚਨ ਕਹੇ ਬੁੱਢਿਆ ਤੈਥੋਂ ਓਹਲੇ ਕਦੇ ਨਾ ਹੋਸਾ ਉਹਨਾਂ ਦੇ ਅੰਸ਼ ਵੰਸ਼ ਨੂੰ ਹੁਣ ਮਹਾਰਾਜ ਬਾਬਾ ਰਾਮ ਕੋਇਰ ਸਾਹਿਬ ਨੂੰ ਲੱਗੇ ਕਹਿਣ ਵੀ ਜਦੋਂ ਦੀਦਾਰ ਕਰਨ ਦਾ ਤੁਹਾਡਾ ਚਿੱਤ ਹੋਵੇਗਾ ਜਦੋਂ ਤੁਸੀਂ ਅਖੇਰ ਭਾਵ ਸ਼ਿਕਾਰ ਖੇਡਣ ਵਾਸਤੇ ਜਾਇਆ ਕਰੋਗੇ
ਆਪਣੀ ਇੱਛਾ ਪੂਰ ਕਰੇ ਹੋ
ਤੁਹਾਡੀ ਉਦੋਂ ਇੱਛਾ ਪੂਰੀ ਹੋ ਜਾਵੇਗੀ
ਸੁਣ ਕਰ ਗਏਓ ਆਨੰਦ ਮੈਂ ਮਗਨ
ਇਸ ਪ੍ਰਕਾਰ ਸੁਣ ਕਰਕੇ ਹਿਰਦੇ ਅੰਦਰ ਬੜੇ ਹੀ ਇਹ ਆਨੰਦਿਤ ਹੋਏ ਹਨ
ਅਲਗੀ ਧਰ ਕੀ ਲਾਗੀ ਲਗਨ
ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਾਵਨ ਮੁਬਾਰਕ ਚਰਨ ਕਮਲਾਂ ਦੀ ਲਗਨ ਲੱਗੀ ਹੈ
ਸ਼੍ਰੀ ਸਤਿਗੁਰ ਪੈ ਵਿਛੜਿਓ ਜਬ ਤੇ
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੋਂ ਸਰੀਰ ਕਰਕੇ ਵਿਛੋੜਾ ਹੋਇਆ
ਚੜੇ ਅਖੀਰ ਨੇਮ ਕਰ ਤਬ ਤੇ
ਸੰਗਤ ਜੀ ਉਹਨਾਂ ਨੇ ਰੋਜ਼ਾਨਾ ਨੇਮ ਦੇ ਨਾਲ ਸ਼ਿਕਾਰ ਖੇਡਣ ਵਾਸਤੇ ਜਦੋਂ ਇੱਕ ਪਾਸੇ ਜੀਵ ਜੰਗਲ ਵਿੱਚ ਜਾਣਾ
ਗਮਨੇ ਵਹਿਰ ਜਾਏ ਉਦਿਆਨ
ਔਰ ਬਾਹਰ ਜਾ ਕੇ ਜੰਗਲ ਦੇ ਅੰਦਰ
ਦਰਸੇ ਸਤਿਗੁਰ ਕਿਰਪਾ ਨਿਧਾਨ
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਸਾਖਸ਼ਾਤ ਉਹਨਾਂ ਦੇ ਦੀਦਾਰ ਪਾਉਣੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਭਾਈ ਰਾਮ ਕੋਇਰ ਸਾਹਿਬ ਨੇ ਨੇਮ ਨਿਭਾਇਆ
ਜਾਵਦ ਨੇ ਸਰੀਰ ਕੋ ਤਿਆਗਿਓ
ਜਦੋਂ ਤੱਕ ਭਾਵ ਸਰੀਰ ਨੂੰ ਇਹਨਾਂ ਨੇ ਨਹੀਂ ਤਿਆਗਿਆ
ਤਾਵਦ ਇਸੀ ਨੇਮ ਮੈਂ ਲਾਗਿਓ
ਤੱਕ ਇਸੇ ਤਰ੍ਹਾਂ ਸਾਧ ਸੰਗਤ ਜੀਓ ਇਹ ਇਸੇ ਨੇਮ ਦੇ ਅੰਦਰ ਇਸੇ ਤਰ੍ਹਾਂ ਰਹੇ ਹਨ
ਵੈਰ ਅਖੀਰ ਬ੍ਰਿਤ ਕੋ ਜਾਵੇ
ਬਾਹਰ ਜਾਂਦੇ ਹਨ ਸ਼ਿਕਾਰ ਖੇਡਣ ਦੇ ਵਾਸਤੇ
ਕਲਗੀ ਧਰ ਕੋ ਦਰਸ਼ਨ ਪਾਵੇ
ਕਲਗੀ ਧਰ ਪਾਤਸ਼ਾਹ ਮਹਾਰਾਜ ਜੀਆਂ ਦੇ ਇਹ ਦੀਦਾਰ ਪਾਉਂਦੇ ਹਨ
ਅਵ ਚਲ ਨਗਰ ਗਏ ਗੁਰ ਜਬੈ
ਔਰ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਅਵਚਲ ਨਗਰ ਪਾਵਨ ਮੁਬਾਰਕ ਸਥਾਨਾਂ ਤੇ ਦੱਖਣ ਦੇਸ਼ ਨੂੰ ਪਾਤਸ਼ਾਹ ਜੀ ਤੁਰੇ ਹਨ
ਸੱਚ ਖੰਡ ਪ੍ਰਾਪਤ ਭੇ ਤਬੈ
ਮਹਾਰਾਜ ਜੀ ਗੁਰਪੁਰ ਪਿਆਨਾ ਕਰ ਗਏ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ
ਮਦਰ ਦੇਸ਼ ਮੈਂ ਤਿੰਨ ਤੇ ਪਾਛੇ
ਉਹਨਾਂ ਤੋਂ ਪਸ਼ਚਾਤ ਮਦਰ ਦੇਸ਼ ਪੰਜਾਬ ਦੀ ਧਰਤੀ ਮਦਰ ਦੇਸ਼ ਤੇ ਉਹਨਾਂ ਤੋਂ ਪਛਾਤ
ਰਹੇ ਜੋ ਸਿੰਘ ਰੈਤ ਮੈਂ ਆਚੇ
ਤੋਂ ਬਾਅਦ ਜਿਹੜੇ ਤਿਆਰ ਵਰ ਤਿਆਰ ਰਹਿਤ ਦੇ ਅੰਦਰ ਪਰਪੱਕ ਗੁਰੂ ਕੇ ਪਿਆਰੇ ਗੁਰਸਿੱਖ ਸਿੰਘ ਸਨ ਰਹਿਤ ਧਾਰੀ
ਸੋ ਇਨ ਕੇ ਦਰਸ਼ਨ ਕੋ ਗਏ
ਭਾਈ ਸਾਹਿਬ ਜੀ ਹੁਣਾਂ ਦੇ ਭਾਈ ਰਾਮ ਕੌਰ ਸਾਹਿਬ ਜੀਆਂ ਦੇ ਦਰਸ਼ਨ ਦਦਾਰ ਕਰਨ ਵਾਸਤੇ ਗਏ
ਹੱਥ ਜੋੜ ਕਰ ਬੰਦਤ ਪਏ
ਹੱਥ ਜੋੜ ਕਰਕੇ ਜਾ ਇਹਨਾਂ ਨੇ ਬਾਬਾ ਜੀਆਂ ਨੂੰ ਗੁਰਮੁਖਾਂ ਨੇ ਜਿਹੜੇ ਰਹਿਤ ਵਰ ਤਿਆਰ ਸਨ ਉਹਨਾਂ ਹੱਥ ਜੋੜ ਕਰਕੇ ਸਾਧ ਸੰਗਤ ਜੀ ਨਮਸਕਾਰ ਕੀਤੀ
ਰਹੇ ਨਿਕਟ ਗੁਰ ਸੁਜਸ ਉਚਾਰਤ
ਜਿਹੜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਗੁਰੂ ਦੇ ਕੋਲ ਰਹਿ ਕਰਕੇ ਸੁਜਸ ਉਚਾਰਦੇ ਸਨ
ਔਰ ਮੈਂ ਪਰਮ ਪ੍ਰੇਮ ਕੋ ਧਾਰਤ
ਅੰਦਰ ਜਿਨ੍ਹਾਂ ਦੇ ਬੜਾ ਪ੍ਰੇਮ ਸੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਚਰਨਾਂ ਬਾਬਤ
ਦੇਖੋ ਕਹਾਂ ਚਲਿਤ ਕਰ ਗਏ
ਬਚਨ ਹੁਣ ਉਚਾਰਦੇ ਹਨ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਪੁਰਬ ਪਿਆਨਾ ਕਰ ਗਏ ਸਰੀਰ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਹੁਣ ਉਹਨਾਂ ਵੇਲਿਆਂ ਨੂੰ ਯਾਦ ਕਰਕੇ ਬਾਬਾ ਰਾਮ ਕੌਰ ਸਾਹਿਬ ਜੀਆਂ ਦੇ ਕੋਲ ਬੈਠ ਕੇ ਜਿਹੜੇ ਗੁਰਮੁਖ ਪਿਆਰੇ ਨੇ ਨਾ ਉਹ ਹੁਣ ਆਪਸ ਵਿੱਚ ਪਰਸਪਰ ਵਿਚਾਰ ਪਏ ਕਰ ਰਹੇ ਨੇ ਵੀ ਵੇਖੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਹੜੇ ਜਿਹੜੇ ਇਹ ਕੌਤਕ ਰਚਾ ਕੇ ਗਏ ਹਨ
ਰਣ ਮਹਾਨ ਕਮ ਸਾਨਨ ਕਏ
ਕਰ ਉਹਨਾਂ ਨੇ ਵੱਡੇ ਵੱਡੇ ਜੰਗ ਯੁੱਧ ਮਹਾਰਾਜ ਜੀਆਂ ਨੇ ਕੀਤੇ ਹਨ
ਲਾਖੋ ਸ਼ਤਰਨ ਕੋ ਸੰਘਰ ਕੇ
ਔਰ ਲੱਖਾਂ ਹੀ ਜਿਹੜੀਆਂ ਫੌਜਾਂ ਨੂੰ ਮਾਰ ਕਰਕੇ
ਪੰਥ ਖਾਲਸਾ ਉਤਪਤ ਕਰਕੇ
ਖਾਲਸਾ ਪੰਥ ਉਹਨਾਂ ਉਸ ਦੀ ਉਤਪਤੀ ਕਰਕੇ ਖਾਲਸਾ ਪੰਥ ਪ੍ਰਗਟ ਕਰਕੇ
ਹੱਥ ਪੇ ਚਾਰੋਂ ਸਾਹਿਬ ਜਾਦੇ
ਉਹਨਾਂ ਵੇਖਾਂ ਸਾਵੇਂ ਜਿਹੜੇ ਸਤਿਗੁਰੂ ਮਹਾਰਾਜ ਜੀਆਂ ਦੇ ਸਾਹਿਬਜ਼ਾਦੇ ਲਖ ਤੇ ਜ਼ਿਕਰ ਸ਼ਹਾਦਤਾਂ ਦਾ ਜਾਮ ਪੀ ਗਏ
ਤੋ ਯੁੱਧ ਮੈਂ ਬਹੁ ਐਲਾ ਦੇ
ਜੰਗਾਂ ਯੁੱਧਾਂ ਦੇ ਅੰਦਰ ਬੜੇ ਚਾਓ ਮਲਾਰ ਦੇ ਨਾਲ ਜਿਹੜੇ ਜੰਗਾਂ ਯੁੱਧਾਂ ਦੇ ਅੰਦਰ ਰਣ ਤੱਤੇ ਦੇ ਅੰਦਰ ਬੜੇ ਹੀ ਖੁਸ਼ੀ ਦੇ ਨਾਲ ਜਿਵੇਂ ਚਾਓ ਮਲਾਰ ਦੇ ਨਾਲ ਰਣ ਤੱਤੇ ਵਿੱਚ ਜੂਝਦੇ ਰਹੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਜਦੋਂ ਆਪਾਂ ਉਪਮਾ ਦੇ ਅੰਦਰ ਕਵੀ ਜੋਗੀ ਅੱਲਾ ਯਾਰ ਖਾਨ ਦੇ ਪੜ੍ਹਨੇ ਹਾਂ ਕਿਸ ਪ੍ਰਕਾਰ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀਆਂ ਉਪਮਾ ਕੀਤੀਆਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਉਪਮਾ ਦੇ ਅੰਦਰ ਉਹਨਾਂ ਨੇ ਬਚਨ ਉਚਾਰਨ ਕੀਤੇ ਤੇ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਲਿਖਤ ਪੜ੍ਹਨੇ ਹਾਂ ਜਦੋਂ ਔਰੰਗਜ਼ੇਬ ਨੂੰ ਮਹਾਰਾਜ ਜੀਆਂ ਨੇ ਜ਼ਫ਼ਰਨਾਮਾ ਭੇਜਿਆ ਤੇ ਮਹਾਰਾਜ ਬਚਨ ਲਿਖਦੇ ਹਨ ਔਰੰਗਜ਼ੇਬ ਫਿਰ ਕੀ ਹੋਇਆ ਜੇ ਤੂੰ ਮੇਰੇ ਚਾਰ ਸਾਹਿਬਜ਼ਾਦੇ ਚਾਰ ਮੇਰੇ ਪੁੱਤਰ ਖੋਹ ਕੇ ਮਾਰ ਦਿੱਤੇ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮਹਾਰਾਜ ਇਹਨੂੰ ਬਚਨ ਕਹਿ ਰਹੇ ਨੇ ਫਿਰ ਕੀ ਹੋਇਆ ਜਦੋਂ ਇਹਨਾਂ ਬਚਨਾਂ ਨੂੰ ਮਹਾਰਾਜ ਜੀਆਂ ਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਪੜ੍ਹਨੇ ਹਾਂ ਦੀਦਾਰ ਕਰਨੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਆਪ ਪਰਮ ਪਰਮਾਤਮਾ ਕਾਲ ਪੁਰਖ ਜੀ ਦਾ ਹੀ ਰੂਪ ਹਨ ਫਿਰ ਕੀ ਹੋਇਆ ਕਹਿੰਦੇ ਬਈ ਕੋਈ ਨੁਕਸਾਨ ਹੋ ਜਾਏ ਤੇ ਮਨੁੱਖ ਕਹਿੰਦਾ ਹਾਏ ਮੇਰਾ ਨੁਕਸਾਨ ਹੋ ਗਿਆ ਹਾਏ ਮੇਰਾ ਨੁਕਸਾਨ ਹੋ ਗਿਆ ਤੇ ਮਹਾਰਾਜ ਜ਼ਫ਼ਰਨਾਮੇ ਵਿੱਚ ਕੀ ਕਹਿ ਰਹੇ ਨੇ ਔਰੰਗਜ਼ੇਬ ਫਿਰ ਕੀ ਹੋਇਆ ਜੇ ਤੂੰ ਮੇਰੇ ਪੁੱਤਰਾਂ ਨੂੰ ਇਸ ਪ੍ਰਕਾਰ ਸ਼ਹਾਦਤ ਦਾ ਜਾਮ ਪੀ ਗਏ ਮੇਰਾ ਖਾਲਸਾ ਜੋ ਜੀਵਤ ਹੈ ਉਹ ਤੇਰੇ ਕੋਲੇ ਸਾਰੇ ਬਦਲੇ ਲਵੇ
ਸਤਿ ਸ੍ਰੀ ਅਕਾਲ
ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਮੁਬਾਰਕ ਕਥਾ ਨੂੰ ਨਾ ਭਾਈ ਰਾਮ ਕੌਰ ਸਾਹਿਬ ਜੀਆਂ ਦੇ ਕੋਲ ਬੈਠ ਕਰਕੇ ਸਿੰਘ ਆਪਸ ਦੇ ਅੰਦਰ ਪਰਸਪਰ ਵਿਚਾਰ ਕਰਦੇ ਹਨ ਗੁਫ਼ਤਗੂ ਪਏ ਕਰਦੇ ਹਨ ਮਹਾਰਾਜ ਜੀਆਂ ਦੇ ਜਦੋਂ ਸਤਿਗੁਰੂ ਜੀ ਗੁਰਪੁਰ ਪਿਆਨਾ ਕਰ ਗਏ ਉਸ ਤੋਂ ਬਾਅਦ ਬੈਠ ਕਰਕੇ ਬਾਬਾ ਰਾਮ ਕੌਰ ਸਾਹਿਬ ਜੀਆਂ ਦੇ ਕੋਲ ਸੰਗਤਾਂ ਹੋਰ ਵੀ ਆਉਂਦੀਆਂ ਹਨ ਸਿੰਘ ਮਹਾਰਾਜ ਜੀਆਂ ਦੇ ਕੋਲ ਹੋਰ ਵੀ ਆਉਂਦੇ ਹਨ ਬੈਠ ਕਰਕੇ ਉੱਥੇ ਪਰਸਪਰ ਆਪਸ ਦੇ ਅੰਦਰ ਵਿਚਾਰ ਕਰਦੇ ਹਨ ਸਾਧ ਸੰਗਤ ਜੀ ਉੱਥੋਂ ਤੱਕ ਹੀ ਅੱਜ ਸਮਾਂ ਇੱਥੇ ਸਮਾਪਤ ਹੈ।